कहन ना जाई बेशुमार अथाह अगंत अतुल ज्यों बुलावो त्यों नानक दास बोले जेता जियो पिंड सब तेरा तू अंतर जामी पुरख भगवान दासन दास कह जन नानक जेहा तू कराहे तेहा हौ करी बखियान ना हौ जती सती नहीं पड़या मूर्ख मुगदा जन्म पया परणवत नानक तिन की शरणा जिन तू नाही विसरिया परणवत नानक तिन की शरणा जिन तू नाही विसरिया परम सम्मान योग चवर शतर तख दे मालक जुगह जुग अटल साहिब सतगुरु श्री गुरु ग्रंथ साहिब महाराज जी दी पावन पवित्र हजूरी अंदर सुबाए मान खोए बैठे गुरमुख प्यारे सत संगी जनों अज जो हफ्तावारी विशेष दीवान सजे ने इस सजे हुए दीवान दे अंदर दातार जी दे अमृत वेले तो बाणी दे प्रवाह चल रहे सन अमृत बचना दा कीर्तन और हुणी आप जी ने कविशर वीरां दे पासों गुरु इतिहास कविता रूप दे अंदर सरवण कीता है। आओ करो कृपालता जो आपां रोजाना ही शाम दे वेले पंथ प्रवानत अरदास दे विचो खजूर दे बचन पढ़ने अरदास करने हैं उस अरदास दी विचार ए तीसरा साल चल रहा है निरंतर के हर वरी जदो आई दा है ते उस अरदास दी विचार आपां करने पए। कल गुरु कृपा द्वारा आपां इस पदे ते पहुंचे सां विचार ए चल रहे सी के पंजा तख्तां सरबत गुरुद्वारियां दा ध्यान धर के बोलो जी वाहिगुरु। इस विच पिछले साल चार तख्तां दे संबंधी बेनती कीती सी के श्री अकाल तख्त अमृतसर शहर श्री दरबार साहिब पटना साहिब श्री केशगढ़ साहिब आनंदपुर साहिब दमदमा साहिब तख्त श्री दमदमा साहिब साबो की तलवंडी ते तख्त श्री सचखंड साहिब हजूर साहिब नदेह इस दी विचार आपां कर चुके हैं। फिर विचार आरंभ कीती सी गुरुद्वारियां दा ध्यान धर्म संबंध पहले दिन बेनती कीती सी के गुरुद्वारा ए हजूर ने पहला संगत कायम कीती ते संगत विच आउन दा मकसद की सी संगत विच आ के अंदर नू प्यारे प्रभु ते गुरु दे चरणा विच जुड़न दी गल सत संगत जीवन नू पलटदी है। फिर बेनती कीती आपां सतगुरु दे दरबार विच आउने हां ਤੇ ਮੱਥਾ ਟੇਕਨੇ ਆ। ਇਸ ਮੱਥਾ ਟੇਕਣ ਦਾ ਬਾਜ਼ਮੁਖੀ ਤੇ ਅੰਤਰਮੁਖੀ ਭਾਵ ਕੀ? ਕੱਲ ਬੇਨਤੀ ਕੀਤੀ ਸੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆ ਕੇ, ਗੁਰਦੁਆਰੇ ਆ ਕੇ ਆਪਾਂ ਹਜ਼ੂਰ ਦੀ ਅੰਮ੍ਰਿਤ ਬਾਣੀ ਦਾ ਪਾਠ ਕਰਨੇ ਆ ਜਾਂ ਪਾਠ ਸੁਣਨੇ ਆ। ਤਿੰਨ ਬੇਨਤੀਆਂ ਸਨ ਕਿ ਗੁਰੂ ਘਰ ਅੰਦਰ ਆ ਕੇ ਜਿਸ ਨੂੰ ਸੂਝ ਹੈ ਉਹ ਪਾਠ ਕਰੇ, ਜਿਸ ਨੂੰ ਪਾਠ ਨਹੀਂ ਕਰ ਸਕਦਾ ਉਹ ਸੁਣੇ, ਤੇ ਤੀਸਰਾ ਇੱਥੇ ਕੀਰਤਨ ਕਥਾ ਦਾ ਨਿਰੰਤਰ ਪ੍ਰਵਾਹ ਚੱਲੇ। ਆਓ ਅੱਜ ਆਪਾਂ ਪਾਠ ਤੋਂ ਅੱਗੇ ਕੀਰਤਨ, ਕੀਰਤਨ ਦੇ ਨਾਲ ਕਥਾ, ਕਥਾ ਦੇ ਨਾਲ ਆਪਾਂ ਗੁਰਦੁਆਰੇ ਦੇ ਪ੍ਰਬੰਧ ਸੰਬੰਧੀ ਸੰਖੇਪ ਜਿਹੀਆਂ ਬੇਨਤੀਆਂ ਕਰਕੇ ਗੁਰਦੁਆਰਿਆਂ ਦੇ ਧਿਆਨ ਵਾਲੇ ਸਬਜੈਕਟ ਨੂੰ ਸੰਪੂਰਨ ਕਰਨਾ ਹੈ, ਕਿਉਂਕਿ ਕੱਲ ਤੋਂ ਅਸੀਂ ਫਿਰ ਆਰੰਭ ਕਰਨਾ ਕਿ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਆਓ ਕਰੋ ਕਿਰਪਾਲਤਾ ਸਾਧ ਸੰਗਤ, ਆਪ ਜਿਤਨੇ ਵੀ ਦਾਤਾਰ ਜੀ ਦੇ ਚਰਨਾਂ ਵਿੱਚ ਇਕੱਤਰ ਹੋਏ ਹੋ, ਆਪਾਂ ਸਾਰੇ ਅੰਦਰ ਨੂੰ ਇਕਾਗਰ ਕਰਨ ਦਾ ਯਤਨ ਕਰੀਏ ਔਰ ਬੇਨਤੀ ਕਰੀਏ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ, ਆਪ ਕਿਰਪਾ ਕਰਕੇ ਵਿੱਚ ਵਰਤੋ, ਸਾਡੇ ਖਿੰਡੇ ਹੋਏ ਅੰਦਰ ਨੂੰ ਟਿਕਾ ਦੀ ਦਾਤ ਬਖਸ਼ੋ, ਪ੍ਰੇਮ ਭਾਵਨਾ ਨਾਲ ਸ਼ਬਦ ਦੀ ਵਿਚਾਰ ਬਖਸ਼ ਕੇ ਅੰਦਰ ਨੂੰ ਸ਼ਬਦ ਬਾਣੀ ਨਾਲ ਜੋੜ ਲਵੋ। ਕਰੋ ਕਿਰਪਾ ਸਾਧ ਸੰਗਤ ਜੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਤ ਅਰਜ਼ ਕਰ ਰਿਹਾ ਸਾਂ ਕਿ ਪਾਠ ਕਰਨ ਦੇ ਨਾਲ ਸਾਨੂੰ ਸ਼ਬਦ ਦੀ ਸੋਝ ਜਿੱਥੇ ਪੈਂਦੀ ਹੈ ਉੱਥੇ ਅੰਦਰ ਦੀ ਇਕਾਗਰਤਾ ਵੀ ਉਪਜਦੀ ਹੈ, ਤੇ ਸ਼ਬਦ ਦੇ ਪੜਨ ਦੇ ਨਾਲ ਜੇ ਪ੍ਰੇਮ ਭਾਵਨਾ ਇਕਾਗਰਤਾ ਨਾਲ ਬਾਣੀ ਪੜ੍ਹੀ ਜਾਏ ਤੇ ਗੁਰੂ ਕੀ ਬਾਣੀ ਸੁਣਨ ਦੇ ਨਾਲ ਪੜ੍ਹਨ ਦੇ ਨਾਲ ਅੰਦਰ ਨੂੰ ਪਰਮ ਸ਼ਾਂਤੀ ਦੀ ਪ੍ਰਾਪਤੀ ਹੁੰਦੀ। ਜਿੱਥੇ ਆਪਾਂ ਗੁਰਦੁਆਰੇ ਆ ਕੇ ਪਾਠ ਕਰਨੇ ਆ ਜਾਂ ਪਾਠ ਸੁਣਨੇ ਆ, ਉੱਥੇ ਗੁਰਦੁਆਰੇ ਦੇ ਅੰਦਰ ਜੋ ਸਿੱਖ ਧਰਮ ਅੰਦਰ ਗੁਰਦੁਆਰੇ ਦਾ ਕਨਸੈਪਟ ਹੈ, ਇਸ ਵਿੱਚ ਕੀਰਤਨ ਦੀ ਬੜੀ ਵੱਡੀ ਮਹਾਨਤਾ ਹੈ। ਕੀਰਤਨ ਅਸੀਂ ਆਮ ਤੌਰ ਤੇ ਸ਼ਬਦ ਵਰਤਨੇ ਹਾਂ ਕਿ ਕੀਰਤਨ ਰਾਗ ਬੱਧ ਲੈ ਦੇ ਅੰਦਰ ਬਾਣੀ ਗਾਇਨ ਕਰਨ ਦਾ ਨਾਮ ਹੈ ਕੀਰਤਨ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਸਭ ਤੋਂ ਪਹਿਲਾਂ ਰਬਾਬ ਦੇ ਨਾਲ ਉਸ ਮਾਲਕ ਦੀ ਕੀਰਤੀ ਕੀਤੀ ਹੈ। ਬਾਣੀ ਵਿੱਚ ਸਭ ਤੋਂ ਸ੍ਰੇਸ਼ਟ ਕਰਮ ਜੋ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕੀਰਤੀ ਨੂੰ ਕੀਰਤਨ ਨੂੰ ਮੰਨਿਆ ਹੈ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਕੀਰਤਨ ਦੀ ਉਪਮਾ, ਕੀਰਤਨ ਦੀ ਮਹਿਮਾ ਕਰਦਿਆਂ ਇੱਕ ਬਹੁਤ ਪਿਆਰਾ ਅੰਮ੍ਰਿਤ ਬਚਨ ਕਿਹਾ। ਸਾਹਿਬ ਗੁਰੂ ਅਰਜੁਨ ਦੇਵ ਜੀ ਫਰਮਾਉਂਦੇ ਨੇ, ਕਹਿੰਦੇ ਕਿ ਅਨੇਕਾਂ ਤਰ੍ਹਾਂ ਦੇ ਮੈਂ ਕਰਮ ਕਾਂਡ ਕਰਨ ਵਾਲੇ ਲੋਕ ਦੇਖੇ ਨੇ, ਉਹਨਾਂ ਵਿੱਚ ਵਿਦਵਾਨ ਵਿਦਿਆ ਪੜ੍ਹਨ ਵਾਲੇ ਵੀ ਤੱਕੇ ਨੇ, ਵਿਚਾਰਾਂ ਕਰਨ ਵਾਲੇ ਵੀ ਦੇਖੇ ਨੇ, ਤੀਰਥ ਇਸ਼ਨਾਨ ਕਰਨ ਵਾਲੇ ਵੀ ਤੱਕੇ ਨੇ, ਤੀਰਥਾਂ ਤੇ ਜਾ ਕੇ ਆਪਣੀ ਜ਼ਿੰਦਗੀ ਸਾਰੀ ਬਤੀਤ ਕਰਨ ਵਾਲੇ ਦੇਖੇ ਨੇ। ਪਰ ਕਹਿੰਦੇ ਨੇ ਹਕੀਕਤ ਇਹ ਜੇ ਹਰ ਬਾਹਰ ਦਾ ਕਰਮ ਕੀਤਾ ਪਰ ਅੰਦਰ ਨੂੰ ਟਿਕਾ ਨਹੀਂ ਮਿਲਿਆ, ਸਭ ਤੋਂ ਸ੍ਰੇਸ਼ਟ ਕਰਮ ਇਹ ਵੇ ਕਿ ਸੰਗਤ ਵਿੱਚ ਬੈਠ ਕੇ ਮਾਲਕ ਦੀ ਕੀਰਤੀ ਕਰਨ ਤੇ ਸੁਣਦੀ ਜਾਚ ਆ ਜਾਏ। ਦੇਖੋ ਬਾਣੀ ਤੋਂ ਬਾਹਰ ਨਹੀਂ ਜਾਣਾ ਤੇ ਗੁਰੂ ਇਤਿਹਾਸ ਗੁਰੂ ਮਰਿਆਦਾ ਦੇ ਦਾਇਰੇ ਵਿੱਚ ਰਹਿ ਕੇ ਅਰਜ਼ ਕਰਨੀ। ਹਜ਼ੂਰ ਨੇ ਕੀਰਤਨ ਦੀ ਸੰਬੰਧੀ ਇੱਕ ਅੰਮ੍ਰਿਤ ਬਚਨ ਕਿਹਾ, ਸੋਰਠ ਰਾਗ ਦੀ ਅਸ਼ਟਪਦੀ ਹੈ, ਇਹ ਆਰੰਭ ਹੁੰਦੀ ਹੈ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਕ ਆਂਗ ਬੁੱਧ ਬਾਂਧੇ। ਤੇ ਇਹਦੇ ਅਰਥ ਕੀ ਨੇ? ਸਾਹਿਬ ਕਹਿੰਦੇ ਨੇ ਅਨੇਕਾਂ ਤਰ੍ਹਾਂ ਦੇ ਪਾਠ ਪੜੇ, ਅਨੇਕਾਂ ਲੋਕ ਵੇਦਾਂ ਨੂੰ ਵਿਚਾਰਨ ਵਾਲੇ ਨੇ ਤੇ ਅਨੇਕਾਂ ਉਹ ਨੇ ਜਿਹੜੇ ਨਿਵਲੀ ਕਰਮ ਪੈ ਕਰਦੇ ਨੇ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ। ਪਰ ਕਹਿੰਦੇ ਨੇ ਇੰਨਾ ਕੁਝ ਪੜਨ ਦੇ ਸੁਣਨ ਦੇ ਬਾਵਜੂਦ ਵੀ ਬੰਦੇ ਦਾ ਅੰਦਰ ਜਿਹੜਾ ਉਹਦੇ ਅੰਦਰੋਂ ਪੰਜਾਂ ਵਿਕਾਰਾਂ ਨੇ ਖਹਿੜਾ ਨਾ ਛੱਡਿਆ, ਇਹ ਕਰਮ ਕਰਨ ਦੇ ਬਾਵਜੂਦ ਵੀ ਹੰਕਾਰ ਅੰਦਰ ਵਧੀ ਗਿਆ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਕ ਆਂਗ ਬੁੱਧ ਬਾਂਧੇ। ਤੇ ਇਸ ਅਸ਼ਟਪਦੀ ਵਿੱਚ ਦੋ ਰਹਾਉ ਦੀਆਂ ਤੁਕਾਂ ਨੇ। ਬਾਣੀ ਪੜ੍ਹਨ ਵਾਲਿਆਂ ਨੂੰ ਪਤਾ ਹੈ, ਪਹਿਲੀ ਰਹਾਉ ਦੀ ਤੁਕ ਵਿੱਚ ਪ੍ਰਸ਼ਨ ਕੀਤਾ ਗਿਆ ਹੈ ਇਹ ਅਖੀਰ ਵਾਲੇ ਜਿਹੜੇ ਰਹਾਓ ਦੇ ਬਚਨ ਨੇ ਉਸ ਪਹਿਲੀ ਰਹਾਓ ਵਿੱਚ ਕੀਤੇ ਹੋਏ ਸਵਾਲ ਦਾ ਉੱਤਰ ਦਿੱਤਾ। ਸਾਹਿਬ ਨੇ ਪਹਿਲਾ ਰਹਾਓ ਦਾ ਬਚਨ ਕਰਿਆ, ਪਿਆਰੇ ਇਨ ਬਿਧ ਮਿਲਣ ਨਾ ਜਾਈ, ਪਿਆਰੇ ਦਰ ਤੇ ਕਹੇ ਮੇਰੇ ਵੀਰ, ਇਹ ਤਰੀਕਾ ਨੀ ਸਾਈ ਨੂੰ ਮਿਲਣ ਦਾ, ਪਿਆਰੇ ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੈ ਦੁਆਰਾ ਬੀਜੈ ਬੁੱਧ ਵਿਵੇਕਾ। ਹੇ ਮਾਲਕ, ਮੈਂ ਥੱਕ ਕੇ ਹਾਰ ਕੇ ਤੇਰੇ ਚਰਨਾਂ ਵੀ ਡਿੱਗਾ ਵਾਂ, ਤੇ ਤੁਸੀਂ ਕਿਰਪਾ ਕਰਕੇ ਮੈਨੂੰ ਵਿਵੇਕ ਬੁੱਧੀ ਦਿਓ। ਫਿਰ ਉਸ ਤੋਂ ਅੱਗੇ ਉਹਨਾਂ ਕਰਮਾਂ ਦਾ ਜ਼ਿਕਰ ਕੀਤਾ, ਕਿਹੜੇ ਕਿਹੜੇ ਅਨੇਕਾਂ ਕਰਮ ਕੀਤੇ ਨੇ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਮੋਨ ਭਇਓ ਕਰ ਪਾਤੀ ਰਹੋ, ਨਗਨ ਫਿਰਿਓ ਬਨ ਮਾਹੀ, ਤਾਂ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ, ਮਨ ਕਾਮਨਾ ਤੀਰਥ ਜੈ ਬਸਿਓ, ਸਿਰ ਕਰ ਵੱਤ ਧਰਾਏ, ਮਨ ਕੀ ਮੈਲ ਨਾ ਉਤਰੈ, ਇਹ ਬਿਧ ਜੇ ਲੱਖ ਜਤਨ ਕਰਾਏ, ਕਨਮ ਕਾਮਨੀ ਖੈਵਰ ਗੈਵਰ, ਬਹੁ ਬਿਧ ਦਾਨ ਦਾ ਤਾਰਾ, ਅੰਨ ਬਸਤਰ ਭੂਮ ਬਹੁ ਅਰਪੈ, ਨੈ ਮਿਲ ਗੈ ਹਰ ਦੁਆਰਾ, ਪੂਜਾ ਅਰਚਾ ਦੰਡ ਬੰਧਨ ਦੰਡੋਤ, ਖਟ ਕਰਮਾਰਤ ਰਹਿਤਾ, ਹਉ ਕਰਤ ਬੰਧਨ ਮੈਂ ਪਰਿਆ, ਨੈ ਮਿਲੀਏ ਇਹ ਜੁਗਤਾ, ਜੋਗ ਸਿੱਧ ਆਸਨ ਚੌਰਾਸੀ, ਇਹ ਵੀ ਕਰ ਕਰ ਰਿਹਾ, ਵੱਡੀ ਆਰਜਾ ਫਿਰ ਫਿਰ ਜਨਮੈ, ਹਰਸੋ ਸੰਗ ਨਾ ਗਿਆ, ਹਰ ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਪਾਰਾ, ਸੇਜ ਸੋਹਣੀ ਚੰਦਨ ਚੋਵਾ, ਨਰਕ ਘੋਰ ਕਾ ਦੁਆਰ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਥੋੜੀ ਜਿਹੀ ਗੁਰਮੁਖੋ ਇਕਾਗਰਤਾ ਬਖਸ਼ਿਆ ਜੀ, ਸਾਰੇ ਕਰਮ ਗਣ ਦਿੱਤੇ ਕਿ ਧਰਤੀ ਤੇ ਵੀ ਭਟਕੇ ਦੇਖੇ ਨੇ, ਆਰੇ ਨਾਲ ਆਪਣੇ ਸਿਰ ਨੂੰ ਵੀ ਤੀਰ ਤੇ ਚਰਾਂਦੇ ਦੇਖੇ ਨੇ, ਨਗਨ ਤਨ ਵੀ ਜੰਗਲਾਂ ਵਿੱਚ ਘੁੰਮਦੇ ਟੱਕੇ ਨੇ, ਜੋਗੀਆਂ ਵਾਲੇ ਆਸਨ ਵੀ ਕਰਦੇ ਦੇਖੇ ਨੇ, ਰਾਜ ਭੋਗਦੇ ਵੀ ਅਨੇਕਾਂ ਲੋਕ ਦੇਖੇ ਨੇ, ਪਰ ਕਿੰਨੇ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਅੰਦਰ ਨੂੰ ਸ਼ਾਂਤੀ ਨਹੀਂ। ਤੇ ਦਾਤਾਰ ਕਹਿੰਦੇ ਨੇ, ਸਭ ਤੋਂ ਸ਼੍ਰੋਮਣੀ ਕਰਮ ਏ, ਜੇ ਮਾਲਕ ਕਿਰਪਾ ਕਰੇ ਤੈਨੂੰ ਉਹ ਕਰਮ ਕਰਨ ਦੀ ਜਾਚ ਆ ਜਾਏ। ਮਹਾਰਾਜ, ਉਹ ਕਿਹੜਾ ਕਰਮ ਏ? ਕਹਿਣ ਲੱਗੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮ, ਕੀਰਤੀ ਕਹਿ ਲੋ ਕੀਰਤਨ ਕਹਿ ਲੋ, ਪਰ ਇੱਥੇ ਕੱਲਾ ਕੀਰਤੀ ਨਹੀਂ, ਨਾਲ ਹਰ ਕੀਰਤ ਵਰਤੇ ਹੈ ਕਿ ਪਰਮਾਤਮਾ ਦੀ ਬਾਣੀ ਦੇ ਕੀਰਤਨ ਤੋਂ ਉੱਚਾ ਕੋਈ ਕਰਮ ਨਹੀਂ। ਜਿਸ ਬੰਦੇ ਨੇ ਸਾਧ ਸੰਗਤ ਵਿੱਚ ਬੈਠ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ, ਸੱਚ ਜਾਣੋ ਇਹਦੇ ਸਾਹਮਣੇ ਦੁਨੀਆਂ ਦੇ ਕੋਈ ਵੀ ਕਰਮ ਬਰਾਬਰੀ ਨਹੀਂ ਕਰ ਸਕਦੇ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ, ਤੇਰੋ ਸੇਵਕ ਇਹ ਰੰਗ ਮਾਤਾ। ਕਹਿਣ ਲੱਗੇ, ਮੇਰੇ ਮਾਲਕ, ਤੇਰੇ ਸੇਵਕ ਤੇ ਇੰਨੀ ਕੁ ਕਿਰਪਾ ਹੋ ਗਈ ਕਿ ਤੇਰੀ ਬਖਸ਼ ਦਾ ਦੁਆਰਾ ਜਿੱਥੇ ਤੇਰਾ ਕੀਰਤਨ ਹੁੰਦਾ ਹੈ ਉੱਥੇ ਮੇਰਾ ਮਨ ਟਿਕ ਗਿਆ ਹੈ। ਇਹਦਾ ਮਤਲਬ ਕਿ ਕੀਰਤਨ ਸਭ ਤੋਂ ਸ਼੍ਰੋਮਣੀ ਕਰਮ ਹੈ। ਮੈਂ ਜਿਹੜੀ ਬੇਨਤੀ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੀਰਤਨ ਦੇ ਸੰਬੰਧੀ ਇੱਕ ਹੋਰ ਬਚਨ ਅਸੀਂ ਪੜ੍ਹਨੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਦਾ ਸ਼ਲੋਕ ਹੈ ਤੇ ਆਪ ਸਿਆਣੇ ਬਾਣੀ ਪੜ੍ਹਨ ਵਾਲੇ ਗੁਰਮੁਖ ਬੈਠੇ ਹੋ। ਦੇਖੋ, ਅਸੀਂ ਕਿਸੇ ਬੰਦੇ ਦੀ ਕੀਤੀ ਹੋਏ ਤਾਂ ਤਰਕ ਕਰ ਸਕਦੇ ਹਾਂ, ਪਰ ਜੋ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਬਾਣੀ ਵਿੱਚ ਕਿਹਾ ਹੈ, ਉਹਨਾਂ ਸ਼ਬਦਾਂ ਨੂੰ ਪੜ੍ਹ ਕੇ ਸੁਣ ਕੇ ਫਿਰ ਆਪਣੀ ਮਤ ਵਰਤ ਕੇ ਕਹੀਏ ਇਹ ਕਿਵੇਂ ਹੋ ਸਕਦਾ ਹੈ, ਤੇ ਇਹਦੇ ਉੱਤੇ ਬੰਦੇ ਦੀ ਬੁੱਧੀ ਤੇ ਸੋਚ ਤੇ ਕੇਵਲ ਤਰਸ ਹੀ ਖਾਧਾ ਜਾ ਸਕਦਾ, ਹੋਰ ਕੁਛ ਨਹੀਂ ਕਿਹਾ ਜਾ ਸਕਦਾ। ਸਤਿਗੁਰੂ ਨੇ ਕੀਰਤਨ ਦੇ ਸੰਬੰਧੀ ਇੱਕ ਅੰਮ੍ਰਿਤ ਬਚਨ ਹੋਰ ਕਿਹਾ, ਕਹਿੰਦੇ ਨੇ, ਦੇਖੋ ਹਰ ਬੰਦੇ ਨੂੰ ਮੌਤ ਨੇ ਲੈ ਕੇ ਜਾਣਾ, ਜੋ ਜਨਮਿਆ ਹੈ ਉਸਦੀ ਮੌਤ ਜ਼ਰੂਰ ਹੋਣੀ ਹੈ, ਪਰ ਇੱਕ ਬਚਨ ਗੁਰੂ ਅਰਜਨ ਦੇਵ ਜੀ ਨੇ ਕਿਹਾ, ਕਹਿੰਦੇ ਨੇ ਇਹ ਮਨੌਤ ਹੈ ਕਿ ਜਮਦੂਤ ਧਰਮ ਰਾਜ ਦੇ ਭੇਜੇ ਹੋਏ ਆਏ ਨੇ। ਕੀਰਤਨ ਕੀ ਚੀਜ਼ ਹੈ, ਕੀਰਤਨ ਵਿੱਚ ਕਿੰਨਾ ਕੁ ਤਾਕਤ ਹੈ, ਤੇ ਗੁਰਦੁਆਰੇ ਵਿੱਚ ਕੀਰਤਨ ਅਤ ਜ਼ਰੂਰੀ ਹੈ। ਕਹਿਣ ਲੱਗੇ, ਧਰਮ ਰਾਜ ਦੇ ਭੇਜੇ ਹੋਏ ਦੂਤ ਆਉਂਦੇ ਨੇ ਤੇ ਉਹ ਮਨੁੱਖ ਦੀ ਜਿੰਦ ਨੂੰ ਲੈ ਕੇ ਜਾਂਦੇ ਨੇ। ਹਜ਼ੂਰ ਕਹਿੰਦੇ ਨੇ, ਇੱਕ ਦਿਨ ਧਰਮ ਰਾਜ ਨੇ ਵੀ ਦੂਤਾਂ ਨੂੰ ਕਹਿ ਦਿੱਤਾ ਕਿ ਜਿੱਥੇ ਇਹ ਸੱਜਣ ਹੋਣ ਉੱਥੇ ਭੁੱਲ ਕੇ ਵੀ ਤੁਸੀਂ ਜਾਇਓ ਨਾ। ਪੁੱਛਿਆ, ਮਹਾਰਾਜ ਕੌਣ? ਕਹਿਣ ਲੱਗੇ, ਪਹਿਲਾ ਬਚਨ ਕੀਤਾ ਕਿ ਜਿੱਥੇ ਰੱਬ ਦੀ ਬੰਦਗੀ ਵਿੱਚ ਓਤ ਪੋਤ ਹੋਇਆ ਕੋਈ ਸਾਧੂ ਹੋਵੇ। ਦੂਸਰਾ ਬਚਨ ਕੀਤਾ ਕਿ ਜਿੱਥੇ ਪਰਮਾਤਮਾ ਦਾ ਨਾਮ ਜਪਣ ਵਾਲੀ ਸੰਗਤ ਹੋਵੇ। ਤੇ ਤੀਜਾ ਬਚਨ ਕੀਤਾ, ਜਿੱਥੇ ਪਰਮਾਤਮਾ ਦੀ ਬਾਣੀ ਦਾ ਕੀਰਤਨ ਕਰਨ ਵਾਲੇ ਨੇ ਉੱਥੇ ਭੁੱਲ ਕੇ ਨਾ ਜਾਇਓ, ਕੀਰਤੀ ਵਾਲੀ ਥਾਂ ਤੇ ਚਲੇ ਗਏ, ਨਾ ਤੁਹਾਡਾ ਬਚਾਅ ਹੋਣਾ ਨਾ ਮੇਰਾ ਹੋਣਾ। ਇਹਦਾ ਮਤਲਬ ਕਿ ਕੀਰਤਨ ਵਾਲੀ ਥਾਂ ਤੋਂ ਜਮਦੂਤ ਵੀ ਕੰਨੀ ਕਤਰਾਉਂਦਾ, ਉਹਦੀ ਚੱਲਦੀ ਨਹੀਂ। ਇਹ ਬਾਣੀ ਵਿੱਚੋਂ ਸਿਰ ਮੈਂ ਪ੍ਰਮਾਣ ਦੇ ਰਿਹਾ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ, ਜੇ ਸਾਧੂ ਗੋਬਿੰਦ ਭਜਨ, जिथे रब की बंदगी करने वाला कोई साधु गुरमुख बैठा होवे, जे साधु गोविंद भजन कीर्तन नानक नीत ते रोज उथे कीर्तन हुंदा होवे ते साहब कहिंदे ना हो रणा तू नह छुटे निकट ना जाइयो दूत, कहिंदे दे दूत उस नेड़े बिलकुल ना जाई जिथे कीर्तन है रब की सिफत है, सच जानी उथे तेरा भी बचा नहीं मेरा भी बचा नहीं। इहदा मतलब कीर्तन विच इन्नी समर्थ है। गुरु अर्जुन साहब ने एक शब्द वरत्या कीर्तन दे संबंधी, असी पढ़ने हां सोई राग विच शब्द आरंभ हुंदा है, कहिंदे ने बाकी जितने भी असी नाम तो बिना कर्म करने हैं वह कर्म कई बार साडे बंधन बन जाते हैं, पर परमात्मा का कीर्तन ऐसा है कीर्तन करने वाला लोक ते परलोक विच सुहेला हुंदा है। सतगुरु ने शब्द वरते हैं, कहिंदे ने कर्म धर्म पाखंड जो दिश है तिन जम जा गाती लूटै, निर्वाण कीर्तन गावो करते का निमक सिमरत जित छूटे। जे तू निर्वाण कीर्तन करे वासना तो रह तो के कीर्तन करे ते तेरी बंद खलासी हो सकती है। मैं बेनती करा कीर्तन की किन्नी कु महानता होवेगी कि गुरु अमरदास सच्चे पिता जी ने अपने शरीरक चोले नू त्यागन तो पहला, धन गुरु रामदास जी दे अंदर जोत टिकाण तो पहला अपने पुत्रां नू अपने भरावां नू अपने सिखां नू अपने सेवकां नू कोल बुलाया ते एक शब्द उथे उन्हां कहा सी, कहिंदे ने प्रभु दी रजा विच सानू दखल नहीं देना चाहीदा, उहदा सदा आया है उहदे अगे सिर झुकांदिआं असी इस चोले नू त्यागन लगे हां, पर मेरे तो बाद रोणा ना कल्पना ना ते महाराज फिर की टेक लईए। कहन लगे मेरे तो बाद केवल कीर्तन करियो, कीर्तन करन नाल तुहाडा भी भला होवेगा ते जान वाले लई भी सुहेला हो जांदा है। हजूर ने देखो पूरने पा के शब्द कहे, असी पढ़ने हजूर दे बचन, कहिंदे ने मेरे सिख सुनो पुत भाइयो मेरा हर भाणा आओ मैं पास जियो। एदे अर्थ ने मेरे सिखो मेरे भरावो मेरे पुत्रो मेरे घरी नूं इह पाया कि तुसी हुण मेरे कोल आ जाओ, मेरे सिख सुनो पुत भाइयो मेरा मेरा हर भाणा आओ मैं पास जियो, हर भाणा गुर पाया। कहन लगे मेरा हर प्रभ करै सा वास जियो, भगत सतगुर पुरख सोई जिस हर प्रभ भाणा पावै, तुसी पुत भाई परिवार मेरा। ओहदे विच इक बचन कहे मन वेखो करन रजास जियो, तुर लिखिया परवाणा फिरै नाही गुर जाए हर प्रभ पास जियो। अखीरले शब्द उते कहे कहन लगे अंते सतगुर बोलिया मैं पिछे कीर्तन करियो निर्वाण जियो। अंतले समय शब्द कहे कि मेरे तो पिछो तुसी रब्बी बाणी दा कीर्तन करियो, मैं सिर्फ सद विचो कुछ ट्यूकां लईयां ने पूरियां पौड़ियां नहीं, मैं पिछे कीर्तन करियो निर्वाण जियो। जे दाता जी कहिंदे हर कीर्त साध संगत है, जे दातार कहिंदे निर्वाण कीर्तन गावो करते का निमक सिमरत जे छूटै, ते गुरु अमरदास कहिंदे ने मेरे पिछो केवल कीर्तन दी टेक लिया जे। सतगुरु ने एक मर्यादा बना दिती कि जिथे सिख इकत्र होण उथे गुरु की बाणी दा कीर्तन होवे, गुरु दे शब्द दा कीर्तन होवे। हुण मैं अर्ज करनी चाहना वा कि तीन गल्लां ने, एक पाठ करना, दूजा गुरुद्वारे विच कीर्तन करना ते तीजा गुरुद्वारे विच कथा करनी। कीर्तन जेड़ा है ओ धन गुरु ग्रंथ साहिब दे शब्दां दी टेक लै के कीता जाए। मैं किसे ते कटाक्ष जां तर्क नहीं, 1430 अंक ने धन गुरु ग्रंथ साहिब जी दे, 31 राग ने गुरु ग्रंथ साहिब दे, इन्ना कु खजाना बाणी दा भरिया पिया। मैं कहना सिख रोज आना एक एक शब्द नवा पढ़दा रहे ते सारी जिंदगी दी बतीत हो जाएगी पर खजाने विच कमी नहीं आवेगी। क्यों? गुरु अर्जुन साहिब ने एक बचन कहा कीर्तन परमेश्वर दी सिफत संबंधी, ओ कहिंदे ने कि देखो किसे दा बाप कोई दो पीढ़ियां लई छड के जांदा खजाना, किसे दा कहिंदा तू 5-7 पीढ़ियां बह के खायो मुकना नहीं। कहिंदे ने मैं शब्द बाणी दा खजाना अपने बजुर्गां दा देखिया कि इन्ना खजाना छड के गए ने कि जितना कोई प्रेम नाल भिज के खजाने नू वरतेगा खाएगा, कीर्तन बाणी पाठ विचार ते नाम दे खजाने विच रंचक मात्र भी घाटा नहीं पैना। जिन्ना कोई कीर्तन करेगा ओना ओदे अंदर नू दाता गुणा नाल भरपूर कर देवेगा। साहब ने शब्द वरते कह लगे हम तनवंत भागत सच नाए। मैं सिर्फ तीन शब्दां ते उन्हें कल पाठ अज कीर्तन ते कथा। ਨਾਲ ਸੰਪੂਰਨਤਾ ਕਰਨ ਦੀ ਇਸ ਵਿਸ਼ੇ ਦੀ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਹਮ ਤਨਵੰਤ ਭਾਗਤ ਸਚਨਾਏ, ਹਰ ਗੁਣ ਗਾਵੇ ਸਹਿ ਸੁਭਾਏ, ਪਿਉ ਦਾਦੇ ਕਾ ਖੋਲ ਦਿੱਤਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਇਸ ਕੀਰਤਨ ਦੇ ਖਜ਼ਾਨੇ ਵਿੱਚ ਕਿੰਨੀ ਕੁ ਬਰਕਤ ਹੈ। ਅਸੀਂ ਜਦੋਂ ਵਾਰਾ ਤੇ ਵੰਧੀਕ ਪੜ੍ਹਨੇ ਹਾਂ ਤੇ ਗੁਰੂ ਅਰਜਨ ਸਾਹਿਬ ਨੇ ਇੱਕ ਸ਼ਬਦ ਕਿਹਾ, ਕਿਹਨੇ ਟਿੱਚਰ ਮੂਲ ਨਾ ਥੁੜੀ ਦੋ, ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਂ। ਕੀਰਤਨ ਵਿੱਚ, ਸ਼ਬਦ ਵਿੱਚ, ਇਹਨੂੰ ਗਾਉਂਦਿਆਂ, ਇਹਨੂੰ ਪੜ੍ਹਦਿਆਂ, ਇਹਨੂੰ ਜਪਦਿਆਂ ਕਦੀ ਵੀ ਟੋਟਾ ਨਹੀਂ। ਬਾਬਾ ਨਾਨਕ ਜੀ ਨੇ ਸਭ ਤੋਂ ਪਹਿਲਾਂ ਕੀਰਤਨ ਦੀ ਦਾਤ ਰੱਬ ਦੇ ਘਰੋਂ ਲੈ ਕੇ ਭਾਈ ਮਰਦਾਨੇ ਨੂੰ ਦਿੱਤੀ। ਜਿਸ ਦਿਨ ਕੀਰਤਨ ਦੀ ਆਰੰਭਤਾ ਹੋਈ ਹੈ, ਭਾਈ ਸਾਹਿਬ ਭਾਈ ਮਨੀ ਸਿੰਘ ਉਹਨਾਂ ਨੇ ਆਪਣੀ ਜਨਮ ਸਾਖੀ ਵਿੱਚ ਇੱਕ ਬਚਨ ਕਿਹਾ, ਕਹਿੰਦੇ ਨੇ ਪਹਿਲੀ ਮੁਲਾਕਾਤ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਦੀ ਰਾਏ ਭੋਏ ਦੀ ਤਲਵੰਡੀ ਵਿੱਚ ਹੋਈ। ਮੈਂ ਉਸ ਦੰਦ ਕਥਾ ਵੱਲ ਨਹੀਂ ਜਾਣਾ ਕਿ ਜਿਹਦੇ ਵਿੱਚ ਕਈ ਵਾਰੀ ਅਸੀਂ ਆਪਣੇ ਕੋਲੋਂ ਸਾਖੀਆਂ ਵੀ ਲਾਉਂਦੇ ਹਾਂ, ਤੇ ਮੈਂ ਜਿਹੜੀ ਬੇਨਤੀ ਕਰਾਂਗਾ ਬਕਾਇਦਾ ਦਲੀਲ ਨਾਲ ਤੇ ਇਤਿਹਾਸ ਵਿੱਚ ਲਿਖੇ ਹੋਏ ਉੱਕਰੇ ਹੋਏ ਸ਼ਬਦਾਂ ਨੂੰ ਆਧਾਰ ਬਣਾ ਕੇ। ਜੇ ਉਮਰ ਦਾ ਹਿਸਾਬ ਲਾਈਏ, ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਤੋਂ ਆਰਬਲਾ ਕਰਕੇ 10 ਸਾਲ ਵੱਡੇ ਨੇ। ਇੱਕ ਬੇਨਤੀ ਹੋਰ ਕਰਾਂ, ਮਰਦਾਨੇ ਦਾ ਜੱਦੀ ਪੁਸ਼ਪੀ ਕਿਰਤ ਕੰਮ ਹੀ ਇਹ ਵੇ ਕੇਵਲ ਗਾਉਣਾ। ਅੱਜ ਕਹਿੰਦੇ ਨੇ ਵਣਾਂ ਦੇ ਥੱਲੇ ਬੈਠਾ ਮਰਦਾਨਾ ਬੜੇ ਪਿਆਰ ਨਾਲ ਭਿੱਜ ਕੇ ਨੇ ਗਲੇ ਤੋਂ ਰਾਗ ਅਲਾਪਿਆ, ਤੇ ਗੁਰੂ ਨਾਨਕ ਸਾਹਿਬ ਨੇ ਸੁਣਿਆ ਉੱਥੇ ਪਹਿਲਾ ਸ਼ਬਦ ਕਿਹਾ ਸੀ ਕਿ ਤੈਨੂੰ ਰਾਗ ਦੀ ਸੂਝ ਹੈ, ਜੇ ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾਵੇ ਤੇ ਤੇਰਾ ਦੀਨ ਦੁਨੀ ਦੋਈ ਥਾਈ ਪੜਾ ਹੋਵੇ। ਕਿ ਰੱਬ ਨੇ ਤੈਨੂੰ ਗਲੇ ਨੂੰ ਤਾਰ ਦਿੱਤੀ ਏ, ਰਾਗਾਂ ਦੀ ਤੈਨੂੰ ਸਮਝੇ, ਤੇ ਜੇ ਸ਼ਬਦ ਮਿਲਾ ਕੇ ਗਾਵੇ ਤੇਰਾ ਦੀਨ ਦੁਨੀ ਦੋਈ ਥਾਈ ਪੜਾ ਹੋਵੇ। ਉੱਥੇ ਮਰਦਾਨੇ ਨੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਅਸੀਂ ਗਾਉਂਦੇ ਜ਼ਰੂਰ ਹਾਂ ਪਰ ਕੇਵਲ ਆਪਣੇ ਪਰਿਵਾਰ ਦੀ ਰੋਜ਼ੀ ਲਈ। ਅਸੀਂ ਗਾਉਂਦੇ ਜ਼ਰੂਰ ਹਾਂ, ਰੱਬ ਦੀ ਸਿਫਤ ਨਹੀਂ, ਕੇਵਲ ਤਾਂ ਕੇਵਲ ਰਾਜਿਆਂ ਮਹਾਰਾਜਿਆਂ ਦੀਆਂ ਸਿਫਤਾਂ। ਤੇ ਬਾਬੇ ਨਾਨਕ ਦੇ ਸ਼ਬਦ ਸਨ ਭੋਲਿਆ, ਕਿ ਦੇਖ ਅੱਜ ਤੱਕ ਕਈ ਪੁਸ਼ਤਾਂ ਦੁਨੀਆਂਦਾਰਾਂ ਦੀ ਗਾਇਆ ਗਏ, ਜੇ ਕਿਤੇ ਰੱਬ ਲਈ ਗਾਉਣਾ ਸ਼ੁਰੂ ਕਰ ਗਏ, ਇਹਨਾਂ ਪਦਾਰਥਾਂ ਦੀ ਕਮੀ ਨਹੀਂ, ਤੇਰਾ ਘਰ ਬਾਰ ਰੱਬ ਮੇਰ ਕਰੇਗਾ, ਦੀਨ ਤੇ ਦੁਨੀ ਦੇ ਖਜ਼ਾਨੇ ਨਾਲ ਭਰ ਦੇਵੇਗਾ। ਮਰਦਾਨੇ ਨੇ ਪੁੱਛਿਆ, ਫਿਰ ਬਾਬਾ ਉਹ ਸ਼ਬਦ ਕਿਹੜਾ? ਉੱਥੇ ਫਿਰ ਕਹਿੰਦੇ ਨੇ, ਰਾਏ ਭੋਏ ਦੀ ਤਲਵੰਡੀ ਵਣਾਂ ਦੇ ਥੱਲੇ ਬਾਬੇ ਨੇ ਰੱਬ ਦੀ ਕੀਰਤੀ ਕੀਤੀ। ਜਦੋਂ ਮਰਦਾਨੇ ਦੀ ਰਬਾਬ ਵੱਜਦੀ ਏ, ਹਜ਼ੂਰ ਨਾਲ ਸ਼ਬਦ ਅਲਾਪਦੇ ਨੇ। ਇੱਥੇ ਇੱਕ ਹੋਰ ਅਰਜ਼ ਕਰਨੀ ਚਾਹੁੰਦਾ ਕਿ ਭਾਈ ਮਰਦਾਨਾ ਜੀ ਨੂੰ ਭਾਈ ਗੁਰਦਾਸ ਉਹਨਾਂ ਨੇ ਜਿੱਥੇ ਵੀ ਸ਼ਬਦ ਵਰਤੇ ਨੇ, ਉਹ ਤਕਰੀਬਨ ਨਾਲ ਉਹਦੇ ਸ਼ਬਦ ਰਬਾਬੀ ਵਰਤਿਆ ਹੈ। ਰਬਾਬੀ ਦਰ ਤੇ ਰਬਾਬ ਵਜਾਉਣ ਵਾਲਾ ਹਜ਼ੂਰ ਤਲਵੰਡੀ ਤੋਂ ਸੁਲਤਾਨਪੁਰ ਆਏ ਨੇ ਤੇ ਭਾਈ ਮਰਦਾਨਾ ਜੀ ਨਾਲ ਸੁਲਤਾਨਪੁਰ ਆਏ ਸਨ। ਇੱਥੇ ਸਵੇਰੇ ਸ਼ਾਮ ਕੀਰਤਨ ਹੁੰਦਾ ਹੈ ਤੇ ਸਿੱਖ ਵਿਦਵਾਨ ਕਹਿੰਦੇ ਨੇ, ਇੱਥੋਂ ਹੀ ਵਹੀ ਪਾਰ ਕਰਕੇ ਇੱਕ ਪਿੰਡ ਵਿੱਚੋਂ ਭਾਈ ਮਰਦਾਨੇ ਨੂੰ ਰਬਾਬ ਲੈਣ ਲਈ ਭੇਜਿਆ। ਬੀਬੇ ਨਾਨਕੀ ਕੋਲੋਂ 7 ਰੁਪਈਏ, ਕਈਆਂ ਨੇ 9 ਰੁਪਈਏ ਲਿਖੇ ਜੀ। ਮੈਂ ਬੇਨਤੀ ਕਰਾਂ, ਬੇਬੇ ਦੇ ਰੁਪਈਆਂ ਨਾਲ ਰਬਾਬ ਲੈਣ ਗਿਆ, ਭਾਈ ਫਰੰਦੇ ਕੋਲੋਂ ਰਬਾਬ ਖਰੀਦੀ ਤੇ ਜਦੋਂ ਰਬਾਬ ਚੁੱਕਣ ਲੱਗਾ ਤੇ ਪੁੱਛਿਆ ਮਰਦਾਨੇ ਨੇ, ਇਸ ਰਬਾਬ ਦਾ ਮੁੱਲ ਕੀ ਏ? ਤੇ ਉਹਨੇ ਕਿਹਾ, ਸੱਜਣਾ, ਜੇ ਤੂੰ ਗੁਰੂ ਨਾਨਕ ਸਾਹਿਬ ਦਾ ਨਾਂ ਲਿਆ, ਇਸ ਰਬਾਬ ਦਾ ਕੋਈ ਮੁੱਲ ਨਹੀਂ, ਪਰ ਕੀਰਤਨ ਕਰਨ ਵਾਲੇ ਕੀਰਤਨੀਏ ਰਬਾਬੀ, ਗੁਰੂ ਨਾਨਕ ਸਾਹਿਬ ਤੋਂ ਬਿਨਾਂ ਇਹ ਕਿਸੇ ਹੋਰ ਦੇ ਅੱਗੇ ਰਬਾਬ ਵਜਾਈ ਨਾ। ਜੇ ਕੀਰਤਨ ਕਰਨਾ ਹੈ, ਕੇਵਲ ਬਾਣੀ ਦਾ ਕੀਰਤਨ ਕਰੀ, ਕਿਤੇ ਇਸ ਰਬਾਬ ਨਾਲ ਦੁਨੀਆਂ ਦੇ ਗੀਤ ਨਹੀਂ। ਭਾਈ ਮਰਦਾਨੇ ਨੇ ਰਬਾਬ ਪਕੜੀ, ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰੀ ਤੇ ਭਾਈ ਗੁਰਦਾਸ ਨੇ, ਫਿਰ ਇਸ ਕੀਰਤਨ ਦੀ ਕਿੰਨੀ ਕੁ ਬਰਕਤ ਸੀ। ਅੱਜ ਤਾਂ ਆਪਾਂ ਕੀਰਤਨ ਟੇਕ ਕੇ ਸੁਣਨਾ ਵੀ ਨਹੀਂ, ਬਹੁਤ ਘੱਟ ਸੱਜਣ ਨੇ ਜਿਹੜੇ ਕੀਰਤਨ ਦੇ ਰਸੀਏ ਹੋਣਗੇ। ਕਈ ਵਾਰੀ ਅਸੀਂ ਕਹਿੰਦੇ ਸਾਨੂੰ ਸਮਝ ਕੋਈ ਨਹੀਂ ਪੈਂਦੀ ਜੀ ਸ਼ਬਦਾਂ ਦੀ। ਮੈਂ ਕਹਿੰਦਾ ਫਿਰ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੀ ਜੋਤ ਨੇ 239 ਸਾਲ ਦੇ ਕਰੀਬ ਸਮਾਂ ਲਾਇਆ ਦਾਤਾਂ ਦਿੰਦਿਆਂ। ਜੇ ਇੰਨੀ ਪੜ੍ਹਾਈ ਹੋਣ ਦੇ ਬਾਵਜੂਦ ਵੀ ਅਸੀਂ ਬਾਣੀ ਪੜ੍ਹਨ ਲਈ ਤਿਆਰ ਨਹੀਂ, ਤੇ ਫਿਰ ਅਗਲੀਆਂ ਸਾਡੀਆਂ ਪੁਸ਼ਤਾਂ ਬਾਣੀ ਪੜ੍ਹਨਗੀਆਂ ਜੇ ਅਸੀਂ ਨਹੀਂ ਬਾਣੀ ਪੜ੍ਹਦੇ ਪਏ? ਤੇ ਦੇਖੋ ਕੀਰਤਨ ਦੀ ਸਮਝ ਪੈਂਦੀ ਏ ਜੇ ਕਿਤੇ ਬਾਣੀ ਦਾ ਅਭਿਆਸ ਆਪ ਕਰੀਏ, ਆਪ ਗੁਰਬਾਣੀ ਪੜ੍ਹਦੇ ਹੋਈਏ। ਤੇ ਕਈ ਵਾਰੀ ਇੰਨਾ ਖੇਦ ਲੱਗਦਾ ਹੈ ਕਿ ਬੜੇ ਸੱਜਣ ਐਸੇ ਨੇ ਜਿਨ੍ਹਾਂ ਨੂੰ ਜਦੋਂ ਕੋਈ ਬਾਹਰੋਂ ਤੁਕ ਪੜ੍ਹਦਾ ਇੰਨੀ ਸਮਝ ਨਹੀਂ ਪੈਂਦੀ ਵੀ ਇਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਤੁਕ ਨਹੀਂ, ਉਹ ਇਹ ਸਮਝੀ ਜਾਂਦੇ ਨੇ ਸ਼ਾਇਦ ਇਹ ਵੀ ਧੁਰ ਕੀ ਬਾਣੀ ਹੈ। ਸਾਹਿਬ ਕਿਰਪਾਲੂ ਜੀ ਨੇ ਕੀਰਤਨ ਦਾ ਦੇਖੋ ਜਲਵਾ ਕੈਸਾ ਹੈ, ਇਸ ਰਬਾਬ ਦੇ ਕੀਰਤਨ ਨੇ ਕੌਡੇ ਰਾਖਸ਼ ਵਰਗੇ ਦਾ ਅੰਦਰ ਤਬਦੀਲ ਕਰਕੇ ਉਹਨੂੰ ਦੈਵੀ ਗੁਣਾਂ ਨਾਲ ਭਰਪੂਰ ਕੀਤਾ। ਇਸ ਰਬਾਬ ਦੇ ਕੀਰਤਨ ਨੇ ਸੱਜਣ ਠੱਗ ਵਰਗਿਆਂ ਨੂੰ ਸੱਜਣ ਸੰਤ ਬਣਾ ਦਿੱਤਾ। ਇਸ ਰਬਾਬ ਦੇ ਕੀਰਤਨ ਨੇ ਨੂਰ ਸ਼ਾਹ ਜਾਦੂ ਕਰਨ ਗਰਨੀਆਂ ਨੂੰ ਨੂਰ ਨਾਲ ਭਰਪੂਰ ਕਰ ਦਿੱਤਾ। ਤੇ ਮੈਂ ਇੱਕ ਬੇਨਤੀ ਭਾਈ ਗੁਰਦਾਸ ਦੀਆਂ ਵਾਰਾਂ ਵਿੱਚੋਂ ਕਰਨੀ ਹੈ, ਇਸ ਰਬਾਬ ਦੇ ਕੀਰਤਨ ਦੀ ਬਦੌਲਤ ਬਾਬੇ ਦੇ ਸ਼ਬਦ ਨੇ ਬਗਦਾਦ ਦੀ ਧਰਤੀ ਤੇ ਵੀ ਲੋਕਾਂ ਨੂੰ ਕੀਰਤਨ ਸੁਣਨ ਲਈ ਮਜਬੂਰ ਕਰ ਦਿੱਤਾ। ਉਸ ਕੀਰਤਨ ਵਿੱਚ ਹੁਣ ਦਾਤ ਕੀ ਹੈ ਦੇਖੋ, ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ, ਉਹ ਕਹਿੰਦੇ ਨੇ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀ ਆ ਅਸਥਾਨਾ। ਸਿਰਫ ਮੈਂ ਕੀਰਤਨ ਦੇ ਵਿਸ਼ੇ ਤੇ ਅਰਜ ਕਰ ਰਿਹਾ, ਕਹਿੰਦੇ ਨੇ ਗਏ ਨੇ ਬਾਹਰ ਟਿਕਾਣਾ ਬਣਾਇਆ ਤੇ ਉੱਥੇ ਫਿਰ ਗਿਣਤੀ ਕੀਤੀ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਇੱਕ ਤਾਂ ਬਾਬਾ ਜੀ ਨੇ ਅਕਾਲ ਰੂਪ ਤੇ ਦੂਜਾ ਰਬਾਬ ਜਾਣ ਵਾਲਾ ਮਰਦਾਨਾ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀ ਆ ਅਸਥਾਨਾ। ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ, ਅਗਲੀ ਤੋਕੇ ਬਿੱਤੀ ਬਾਂਗ ਨਿਵਾਜ ਕਰ ਸੁਨ ਸਮਾਨ ਹੋਵਾ ਜਹਾਨਾ। ਸੁਨ ਮੁਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ, ਕਹਿਣ ਲੱਗੇ ਵੇਖ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ। ਉੱਥੇ ਕੀਰਤਨ ਹੋਇਆ, ਭਾਈ ਮਰਦਾਨੇ ਨੇ ਰਬਾਬ ਜਾਈ ਬਾਬੇ ਦੇ ਕੀਰਤਨ ਨੂੰ ਸੁਣ ਕੇ, ਕਹਿੰਦੇ ਨੇ ਬਗਦਾਦ ਦੇ ਪੱਥਰ ਦਿਲ ਲੋਕ ਜਿਹੜੇ ਸਨ ਉਹ ਵੀ ਪਸੀਜ ਗਏ, ਤੇ ਜਿਹੜੇ ਬਾਬੇ ਨੂੰ ਪੱਥਰ ਮਾਰਨ ਆਏ ਸਨ ਸ਼ਬਦ ਕੀਰਤਨ ਸੁਣਦਿਆਂ ਸਾਰ ਉਹ ਖੁਦ ਹੀ ਪੱਥਰ ਹੋ ਗਏ। ਸਾਥੀ ਵਾਲਿਆਂ ਕਿਹਾ ਵੀ ਕਿ ਪੱਥਰ ਹੋ ਗਏ, ਮੈਂ ਕਹਿੰਦਾ ਉਹ ਪੱਥਰ ਕਿਵੇਂ ਹੋ ਗਏ, ਜਦੋਂ ਬੰਦਾ ਆਪਣੀ ਸੁੱਧ ਬੁੱਧ ਭੁੱਲ ਜਾਏ ਇੱਕ ਥਾਂ ਤੇ ਪੂਰੀ ਤਰ੍ਹਾਂ ਟਿਕ ਜਾਏ ਆਪਾਂ ਕਹਿੰਦੇ ਹਾਂ ਬੰਦਾ ਅੰਜ ਜਿਵੇਂ ਪੱਥਰ ਹੋ ਗਿਆ। ਕੀਰਤਨ ਕਰਨ ਵਾਲਿਆਂ ਨੂੰ ਇਹ ਸੁਣਨ ਵਾਲਿਆਂ ਨੂੰ ਭੁੱਲ ਹੀ ਗਿਆ ਕਿ ਅਸੀਂ ਪੱਥਰ ਮਾਰਨ ਆਏ ਹਾਂ। ਕੀਰਤਨ ਵਿੱਚ ਇੰਨੀ ਤਾਕਤ ਸੀ ਕਿ ਉਹਨਾਂ ਦੇ ਖੱਤ ਵਿੱਚ ਬੜੇ ਪੱਥਰ ਰਹਿ ਗਏ, ਬਾਬੇ ਦੇ ਕੀਰਤਨ ਨੇ ਉਹਨਾਂ ਦੇ ਅੰਦਰ ਨੂੰ ਸੁਣ ਮੁਨ ਕਰ ਦਿੱਤਾ। ਸੁਣ ਮੁਨ ਦਾ ਅਰਥ ਉਹਨਾਂ ਅੰਦਰ ਕੋਈ ਫੁਰਨਾ ਨਹੀਂ, ਉੱਥੇ ਸ਼ਬਦ ਵਰਤੇ ਨੇ ਸੁਣ ਮੁਨ ਨਗਰੀ ਭਈ ਦੇਖ ਫਕੀਰ ਪਿਆ ਹੈਰਾਨਾ, ਦੇਖਿਆ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ। ਪੁੱਛਿਆ ਫਿਰ ਕਹਿ ਦਸਤਗੀਰ ਕੌਣ ਫਕੀਰ ਕਿਸ ਕਾ ਕਰਹਾਨਾ, ਤੇ ਅੱਗੋ ਭਾਈ ਮਰਦਾਨੇ ਨੇ ਉੱਤਰ ਦਿੱਤਾ ਸੀ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ। ਤੇ ਅਸੀਂ ਕਈ ਵਾਰੀ ਕਹਿੰਦੇ ਹਾਂ ਲਓ ਜੀ ਉੱਥੇ ਤਾਂ ਰਾਗ ਦੀ ਪਾਬੰਦੀ ਹੈ, ਮੁਸਲਮਾਨਾਂ ਵਿੱਚ ਰਾਗ ਦੀ ਮਨਾਹੀ ਹੈ, ਤੇ ਹੈਰਾਨਗੀ ਦੀ ਗੱਲ ਹੈ ਤੇ ਜਿਨ੍ਹਾਂ ਨੇ ਮਨਾਹੀ ਕੀਤੀ ਹੈ ਜਿੰਨੇ ਉਸਤਾਦ ਮੁਸਲਮਾਨਾਂ ਵਿੱਚ ਗਵਈਏ ਹੋਏ ਨੇ ਸ਼ਾਇਦ ਇੰਨੇ ਉਸਤਾਦ ਗਾਉਣ ਵਾਲੇ ਕਿਤੋਂ ਮਿਲਣ। ਹਜ਼ੂਰ ਉੱਥੇ ਗਏ ਤੇ ਭਾਈ ਸਾਹਿਬ ਨੇ ਇੱਕ ਹੋਰ ਗਵਾਹੀ ਦਿੱਤੀ, ਕਹਿਣ ਲੱਗੇ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ, ਚਾਹੇ ਮੱਕਾ ਸੀ ਸਿਕਾਬਾ ਸੀ ਚਾਹੇ ਬਨਾਰਸ ਸੀ ਚਾਹੇ ਗੰਗਾ ਸੀ, ਕਹਿੰਦੇ ਜਿੱਥੇ ਬਾਬੇ ਦੇ ਚਰਨ ਪਏ ਉੱਥੇ ਕੀਰਤਨ ਹੋਇਆ, ਘਰ ਘਰ ਬਾਬਾ ਗਾਵੀਏ ਵੱਜਣ ਤਾਲ ਮਰਦੰਗ ਰਬਾਬਾਂ, ਉੱਥੇ ਰਬਾਬ ਵੱਜੀ ਤੇ ਲੋਕਾਂ ਕੀਰਤਨ ਸੁਣਿਆ। ਮੇਰੇ ਗੁਰੂ ਨਾਨਕ ਸਾਹਿਬ ਨੇ 19 ਰਾਗ ਉਚਾਰਨ ਕੀਤੇ ਨੇ, ਗੁਰਮੁਖ ਉਚਾਰਨ ਤੋਂ ਭਾਵ 19 ਰਾਗਾਂ ਵਿੱਚ ਹਜ਼ੂਰ ਨੇ ਬਾਣੀ ਉਚਾਰਨ ਕੀਤੀ। ਕਈ ਰਾਗ ਐਸੇ ਬਿਖਮ ਨੇ ਜਿਨ੍ਹਾਂ ਨੂੰ ਗੁਰੂ ਕੇ ਕੀਰਤਨੀਏ ਵੀ ਕੀਰਤਨ ਕਰਨ ਲੱਗਿਆਂ ਸੰਕੋਚ ਕਰਦੇ ਨੇ। ਦੇਖੋ ਇਹੀ ਕੀਰਤਨ ਦੀ ਦਾਤ ਮੇਰੇ ਗੁਰੂ ਅੰਗਦ ਸਾਹਿਬ ਦੇ ਕੋਲ ਗਈ, ਪਹਿਲਾ ਰਬਾਬੀ ਭਾਈ ਮਰਦਾਨਾ, ਉਦੋਂ ਬਾਅਦ ਇਹਦੇ ਪੁੱਤਰ ਸਜ਼ਾਦਾ ਤੇ ਰਜ਼ਾਦਾ ਵੀ ਆਏ, ਉਸ ਤੋਂ ਬਾਅਦ ਬਾਬਾ ਸੱਤਾ ਬਲਵੰਡ ਜੀ ਵੀ ਆ ਗਏ। ਗੁਰੂ ਅਰਜਨ ਸਾਹਿਬ ਦੇ ਵੇਲੇ ਕੀਰਤਨ ਦੀ ਦਾਤ ਆਮ ਸਿੱਖਾਂ ਨੂੰ ਵੀ ਦਿੱਤੀ ਗਈ। ਫਿਰ ਦੇਖੋ ਗੁਰੂ ਨਾਨਕ ਸਾਹਿਬ ਨੇ ਰਬਾਬ ਨਾਲ ਕੀਰਤਨ ਕੀਤਾ, ਗੁਰੂ ਅਰਜਨ ਦੇਵ ਜੀ ਨੇ ਸਿਰੰਦੇ ਨਾਲ ਕੀਰਤਨ ਕੀਤਾ, ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਇਹ ਮੰਨਿਆ ਜਾਂਦਾ ਹੈ ਕਿ ਤਾਉਸ ਨਾਲ ਕੀਰਤਨ ਕੀਤਾ, ਸਾਹਿਬ ਗੁਰੂ ਕਲਗੀਧਰ ਜੀ ਦੇ ਵੇਲੇ ਤਾਨਪੁਰੇ ਦਾ ਵੀ ਜ਼ਿਕਰ ਆਉਂਦਾ ਹੈ ਤੰਤੀ ਸਾਜਾਂ ਨਾਲ ਕੀਰਤਨ ਕੀਤਾ ਗਿਆ, ਤੇ ਜਿਨ੍ਹੇ ਕੀਰਤਨ ਸੁਣਿਆ ਉਹਦੇ ਅੰਦਰ ਨੂੰ ਟਿਕਾ ਮਿਲਿਆ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਕਈ ਵਾਰੀ ਅਸੀਂ ਇਹ ਬਾਣੀ ਵਿੱਚੋਂ ਪ੍ਰਮਾਣ ਦੇਈ ਜਾਈਏ ਤੇ ਆਮ ਤੌਰ ਤੇ ਸਮਝ ਨਹੀਂ ਪੈਂਦੀ ਕਿ ਇੱਕੋ ਸ਼ਬਦ ਨੂੰ ਕਹੀ ਜਾਂਦੇ ਆ ਕੀਰਤਨ। ਧੰਨ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ 3 ਸਿੱਖ ਆਏ ਸਨ, ਭਾਈ ਝਾੜੂ, ਭਾਈ ਮਕੰਦਾ ਤੇ ਭਾਈ ਕਿਦਾਰਾ। ਇਹਨਾਂ ਤਿੰਨਾਂ ਨੇ ਆਉਂਦਿਆਂ ਸਾਰ ਇੱਕ ਸਵਾਲ ਕੀਤਾ ਕਿ ਗੁਰੂ ਸਾਹਿਬ ਜੀ ਇੱਕ ਕਿਰਪਾ ਕਰੋ, ਇਹਨਾਂ ਕਿਰਤ ਸਵੇਰ ਤੋਂ ਸ਼ਾਮ ਤੱਕ ਕਰਨੇ ਆ, ਪਤਾ ਨਹੀਂ ਲੱਗਦਾ ਕਿ ਕਿੰਨੀਆਂ ਕੁ ਭੁੱਲਾਂ ਹੁੰਦੀਆਂ ਨੇ ਰੋਜ਼। कोई ऐसी जुगत है, कोई ऐसा तरीका है कि साडे अंदर नू शुद्धि मिल जाए, असी प्रभु दे चरणा विच अभेद हो सकीए। ते गुरु साहब ने कहा कि बाणी पढ़ो, दूसरा बचन कीता कीर्तन सुनो, ते तीसरा बचन कीता जे बाणी पढ़ो कीर्तन सुनो ते शब्द दी विचार जरूर करो। उत्थे सिखां ने सवाल कर दिता कि महाराज बाणी पढ़न दा महात्म की है, कीर्तन सुन दा महात्म की है, ते एक कृपा करके दसो कथा सुन दा महात्म की। ते मैं अगे बेनती करनी है, कला शब्द नहीं, शब्द गाउण वाले दा जीवन भी होना अत जरूरी है। जे कला कही जो ते कलाकार ही बन जाएगी। देखो हजूर ने उत्थे बचन कह कह लगे भाई झाड़ू, भाई मकंदा ते भाई कदारा जी, इनू भाई मनी सिंह उन्होंने लिखे, कह लगे पाठ करना गुरबाणी दा गुरुद्वारे विच इस तरह है कि जिवें खूह दे पानी नाल अपनी पैली भरी दी। ते महाराज कीर्तन, कह लगे कीर्तन करना इस तरह है कि जिवें बदल चढ़ के आए ते मोले धार बरसात होवे। ते कथा, कह लगे कथा गुरुद्वारे विच इस तरह जिवें हवा खलो जाए, बदल रुक जाए, ते पैली होवे वाई, जमीन होवे वाई, ते जिन्नियां बूंदा उन्हां बदलां विचों निक्कियां निक्कियां डिगण, सारियां डिगदियां सार धरती विच रच जाण। कहन लगे इह कथा दा भाव है। सिखां ने कहा महाराज इहनूं फिर एक्सप्लेन कर दिओ, इहदा खुलासा कर दिओ कि खूह दा पाणी, हुण पाणी तिन्नां तरीक्यां नाल है, खूह विच वी पाणी है, बरसात दा वी पाणी है, झड़ी लग जाए तां वी पाणी है। गुरु साहिब कहिंदे ने जदों सिख पाठ करदा है ते पाठ करन वाले दा अपना भला हुंदा है, खूह दा पानी अपने खेतां तक सीमित है, ते जे वध तो वध कोई नाल गवांडी दे खेत होण उन्हां खेतां तक पानी पहुंच जाएगा। पर याद रखियो खूह दा पानी कदी पहाड़ दे शिखर ते नहीं। कहिंदे ने पानी तां असर करेगा, पाठ करना खूह दा पानी है, तेरी अपनी पैली अंदरों सिंजी जाएगी, तेनूं सुनेगा पाठ ते उहदा भला हो जाएगा। पर एक गल चेते रखी, कीर्तन इस तरह है कि जिवें मोहले तार बरसात होवे, बदल चढ़ के आवे ते पहाड़ दे शिखर नूं वी ठंडिया कर दिंदा है। ते जदों गुरु की बाणी दा कीर्तन होवे ते पत्थर सुके कोई खिरदे वी जिहड़े ने बाणी दे नाल शांत हो जांदे। कीर्तन बदल दी तरह है जिथे टेक के पैंदा है। हुण अगला बचन कीता कथा, कहन लगे कथा इस तरह जिवें निम्मी निम्मी बरसात होवे। हुण कीर्तन दा मतलब ए नहीं कि आपां शब्द कोई पढ़दे होईए, विचार कोई दई जाइए। कीर्तन दा मतलब है पहला शब्द पढ़िया जाए, शब्द तो बाद जेड़ी टेक असी लईए उस टेक दे उत्ते गुरु ग्रंथ साहिब दी बाणी विचों प्रमाण दिते जाण, भाई नंद लाल जी दी रचना विचों, भाई गुरदास जी दी रचना विचों उह प्रमाण दिते जाण। ते कथा दा मतलब केवल गुरमत दे सिद्धांत नूं दृढ़ कराना। ते गुरमत सिद्धांत दृढ़ कराण दा मतलब ए नहीं आपां बाहर भज्जे फिरीए, जितनियां मर्जी उदाहरणां दईए पर अखीर ते गल आ के गुरु दे शब्द ते मुके। हजूर कृपालू जी कहिंदे ने कि कथा इस तरह कि जिवें रुकी कोई निम्मी निम्मी बरसात हुंदी है। सिखां ने कहा महाराज अकला पाठ गुरुद्वारे विच ठीक नहीं, कला कीर्तन ठीक नहीं। मेरे सतगुरु ने उत्थे बड़ी सोहनी उदाहरण दिती, कहन लगे सजनो कि कथा ये मां दी तरह है ते कीर्तन ये पुत्र दी तरह है। ये उदाहरणां दित्तियां इतिहास विच, किन्ने ने कथा मां है, कीर्तन पुत्र है। ते सिखां ने अगला सवाल कर दिता, महाराज जे मां ते पुत्र दा संबंध है कथा ते कीर्तन दा, ते फिर एक कृपा करके दसो आखर कथा दा पति कौन है ते कीर्तन दा पिता कौन है। ते मेरे साहिब धन गुरु अर्जुन देव उत्तर देंदे ने, कहन लगे कीर्तन पुत्र है, कथा मां है, इन्हां दा दोनां दा कीर्तन दा पिता प्रेम है, कथा दा पति प्रेम है। जे प्रेम है ते दोनों परवान ने, सच जाणो जे अंदर दी भावना नहीं। कई बार बंदा केवल गाई जांदा है, बोली जांदा है, उहदा बोलना ते गाणा किसे उत्ते असर नहीं करदा। प्रेम होना अत जरूरी है, प्रेम तो बिना नहीं। मेरे साहिब धन गुरु ग्रंथ साहिब विच हजूर ने कुछ बचन कहे ने कि जदों कीर्तन सुने ते कीर्तन नाल रब दे चरणां विच अरदास करें कि तेरा अपना जीवन होवे, कथा करें ते मालक दे चरणां विच बेनती कर कि जो कुछ मैं कहना पिया किणका मात्र जिंदगी विच मैनूं कमाण लई वी मिल जाए। जे केवल कही जाइए अंदरों भावना ना होवे ਤੇ ਫਿਰ ਗੁਰੂ ਰਾਮਦਾਸ ਕਹਿੰਦੇ ਨੇ ਕਿ ਕੋਈ ਗਾਵੈ ਰਾਗੀ ਨਾਗੀ ਬੇਦੀ ਬਹੁ ਭਾਂਤ ਕਰ ਨਹੀਂ ਖਰ ਹਰ ਭੀਜੈ ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੈ। ਜੇ ਅੰਦਰ ਦੀ ਭਾਵਨਾ ਹੋਵੇ ਤੇ ਫਿਰ ਤੂੰ ਗਾਵੇ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤਲਾਏ। ਜੇ ਭਾਵਨਾ ਹੈ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਗੁਰਦੁਆਰੇ ਦੇ ਵਿੱਚ ਬਾਣੀ ਦਾ ਕੀਰਤਨ, ਗੁਰੂ ਕੀ ਬਾਣੀ ਦਾ ਪਾਠ ਔਰ ਗੁਰੂ ਕੀ ਬਾਣੀ ਦੀ ਕਥਾ, ਇਹ ਤਿੰਨ ਹੋਣੇ ਅਤ ਜ਼ਰੂਰੀ ਨੇ। ਪਰ ਇੱਕ ਬੇਨਤੀ ਜਿਹੜੀ ਮੈਂ ਅੱਗੇ ਕਰਨੀ ਚਾਹੁੰਦਾ, ਹੋ ਸਕਦਾ ਕਿਸੇ ਨੂੰ ਗੱਲ ਪਾਏ ਜਾਂ ਨਾ, ਜਿੱਥੇ ਕਥਾ ਕੀਰਤਨ ਨੇ ਕੰਮ ਕਰਨਾ ਹੈ ਉੱਥੇ ਗੁਰਦੁਆਰੇ ਵਿੱਚ ਰਹਿਣ ਵਾਲੇ ਦਾ ਆਪਣਾ ਜੀਵਨ ਉੱਤਮ ਹੋਣਾ ਚਾਹੀਦਾ, ਕਿਉਂਕਿ ਜੀਵਨ ਦਾ ਪ੍ਰਭਾਵ ਹੀ ਕਿਸੇ ਦੇ ਜੀਵਨ ਨੂੰ ਪਲ ਸਕਦਾ ਹੈ। ਜੇ ਆਪਣਾ ਜੀਵਨ ਨਹੀਂ ਤੇ ਸੱਚ ਜਾਣੋ ਕਿਸੇ ਸੁਣਨ ਵਾਲੇ ਦੇ ਜੀਵਨ ਵਿੱਚ ਪਲਟਾ ਨਹੀਂ ਆਉਣਾ। ਮੇਰੇ ਸਾਹਿਬ ਕਿਰਪਾਲੂ ਨੇ ਕੁਝ ਪ੍ਰਮਾਣ ਦਿੱਤੇ ਨੇ ਇਸ ਗੱਲ ਨੂੰ ਸਮਝਾਉਣ ਦੇ ਲਈ ਕਿ ਜੇ ਤੂੰ ਸੁਣਾਉਣ ਤੁਰਿਆ ਕਥਾ ਕੀਰਤਨ ਗੁਰਦੁਆਰੇ ਵਿੱਚ ਕਰਨਾ, ਇਹਦੇ ਵਿੱਚ ਅੱਤ ਜ਼ਰੂਰੀ ਹੈ ਪਹਿਲਾਂ ਕਿ ਜੀਵਨ ਹੋਣਾ। ਭਾਈ ਗੁਰਦਾਸ ਜੀ ਨੂੰ ਕਿਸੇ ਪੁੱਛਿਆ, ਜਿਵੇਂ ਆਪਾਂ ਕਹਿ ਦਿੰਦੇ ਹਾਂ ਜੀ ਲਓ ਜੀ ਜੋ ਮਰਜ਼ੀ ਹੋਵੇ ਜੀਵਨ ਛੱਡੋ, ਕਥਾ ਤੇ ਬੜੀ ਸੋਹਣੀ ਹੈ ਨਾ, ਜੀਵਨ ਛੱਡੋ, ਕੀਰਤਨ ਤੇ ਬੜਾ ਸੋਹਣਾ ਹੈ ਨਾ, ਜੀਵਨ ਨੂੰ ਛੱਡੋ, ਆਖਰ ਬੰਦਾ ਅਰਦਾਸ ਬੜੀ ਸੋਹਣੀ ਕਰਦਾ, ਹੁਕਮਨਾਮਾ ਬੜਾ ਸੋਹਣਾ ਲੈਂਦਾ। ਤੇ ਭਾਈ ਗੁਰਦਾਸ ਜੀ ਨੇ ਤਸੱਲੀ ਕਰਾ ਦਿੱਤੀ। ਉਹਨਾਂ ਨੇ ਤਿੰਨ ਕੁ ਪ੍ਰਮਾਣ ਦਿੱਤੇ ਨੇ ਆਪਣੀ ਕਵਿਤਾ ਵਿੱਚ। ਭਾਈ ਸਾਹਿਬ ਕਹਿੰਦੇ ਨੇ ਕੋਈ ਜ਼ਰੂਰੀ ਨਹੀਂ ਕਿ ਜਿਹੜਾ ਸੋਹਣਾ ਕੀਰਤਨ ਕਰਦਾ ਹੋਵੇ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਏ ਜੇ ਜੀਵਨ ਨਹੀਂ ਤੇ। ਨਾਲ ਬਚਨ ਕੀਤਾ ਕੋਈ ਜ਼ਰੂਰੀ ਨਹੀਂ ਕਿ ਸੋਹਣੀ ਕਥਾ ਕਰਦਾ ਹੋਵੇ ਤੇ ਕਹੀਏ ਬੱਲੇ ਬੱਲੇ ਇਹਦੇ ਵਰਗਾ ਕੋਈ ਬੁਲਾਰਾ ਹੀ ਨਹੀਂ, ਜੇ ਜੀਵਨ ਨਹੀਂ ਕਿੰਨੇ ਉਹਦੀ ਉੱਥੇ ਪੁੱਛ ਨਹੀਂ ਹੋਣੀ। ਭਾਈ ਸਾਹਿਬ ਨੇ ਕੁਝ ਪ੍ਰਮਾਣ ਦਿੱਤੇ ਨੇ, ਉਹ ਮੈਂ ਜ਼ਰੂਰ ਅਰਜ਼ ਕਰਨੇ ਨੇ। ਪਹਿਲਾਂ ਉਹਨਾਂ ਬਚਨ ਕੀਤਾ ਹੈ ਕਿ ਮਾਲਾ ਜਿਹੜੇ ਲੋਕ ਰੱਖਦੇ ਨੇ, ਮੈਂ ਬੇਨਤੀ ਕਰਾਂ ਉਸ ਮਾਲਾ ਦੇ ਇੱਕ ਇੱਕ ਮਣਕੇ ਤੇ ਕੋਈ ਵਾਹਿਗੁਰੂ ਕਹਿੰਦਾ, ਕੋਈ ਰਾਮ ਰਾਮ ਕਹਿੰਦਾ। ਸਿਰਫ ਉਦਾਹਰਨ ਲੈਣੀ ਇੱਕ ਪੱਖੀ, 108 ਮਣਕੇ ਨੇ ਤੇ ਜਿਹੜਾ ਸਭ ਤੋਂ ਵੱਡਾ ਮਣਕਾ ਹੁੰਦਾ ਹੈ ਨਾ, ਅਸੀਂ ਉਹਨੂੰ ਸ਼੍ਰੋਮਣੀ ਮਣਕਾ ਕਹਿੰਦੇ ਹਾਂ, ਸਮੇਰੂ ਵੀ ਕਿਹਾ ਜਾਂਦਾ, ਉਹਨੂੰ ਮੇਰ ਵੀ ਕਹਿੰਦੇ। ਮਾਲਾ ਜਪਣ ਵਾਲੇ ਜਿਹੜੇ ਨੇ ਇੱਕ ਇੱਕ ਮਣਕੇ ਤੇ ਵਾਹਿਗੁਰੂ ਵਾਹਿਗੁਰੂ ਕਹਿਣਗੇ, ਗੁਰਮੰਤਰ ਮੂਲ ਮੰਤਰ ਪੜਨਗੇ। ਕਦੀ ਮਾਲਾ ਅਭਿਆਸੀ ਤੱਕੇ ਉਹ ਜਦੋਂ ਮੇਰੂ ਮਣਕਾ ਆਉਂਦਾ ਉਹਦੇ ਉੱਤੇ ਮੰਤਰ ਨਹੀਂ ਜਪਿਆ ਜਾਂਦਾ। ਕਦੀ ਤੁਸੀਂ ਦੇਖਿਓ ਕਿਸੇ ਮਹਾਂਪੁਰਸ਼ ਨੂੰ ਪੁੱਛੋ ਕਿ ਮੇਰੂ ਮਣਕੇ ਉੱਤੇ ਵਾਹਿਗੁਰੂ ਨਹੀਂ ਜਪਦੇ, ਕਹਿਣ ਲੱਗੇ ਸਭ ਤੋਂ ਉੱਚਾ ਮਣਕਾ, ਸਭ ਤੋਂ ਸ੍ਰੇਸ਼ਟ ਹੈ। ਪਰ ਬਦਕਿਸਮਤੀ ਇਹ ਵੀ ਉਹ ਕਦੀ ਗਿਣਤੀ ਵਿੱਚ ਨਹੀਂ ਆਉਂਦਾ, ਕਹਿਣ ਲੱਗੇ ਮਣਕਾ ਤਾਂ ਸਭ ਤੋਂ ਉੱਚਾ ਹੈ ਪਰ ਕਿੰਨਾ ਬਦਕਿਸਮਤੀ ਉਹਦੇ ਉੱਤੇ ਮੰਤਰ ਹੀ ਨਹੀਂ ਜਪਿਆ ਜਾਂਦਾ। ਕਹਿੰਦੇ ਜਿਤਨਾ ਮਰਜ਼ੀ ਉੱਚੀ ਗੱਲ ਕਰੇ, ਜਿਤਨੀ ਮਰਜ਼ੀ ਉੱਚੀ ਦਲੀਲ ਦੇ, ਤੇਰੀ ਦਲੀਲ ਇਸ ਤਰ੍ਹਾਂ ਜਿਵੇਂ ਮੇਰੂ ਮਣਕਾ ਹੋਵੇ, ਦੂਜਿਆਂ ਦੀ ਤਾਂ ਸਾਰੀ ਗਿਣਤੀ ਹੋਵੇਗੀ, ਸੱਚ ਜਾਣੀ ਤੂੰ ਕਿਸੇ ਗਿਣਤੀ ਵਿੱਚ ਵੀ ਨਹੀਂ ਆਉਣਾ। ਮੇਰੂ ਮਣਕਾ ਕਦੀ ਗਿਣਤੀ ਵਿੱਚ ਨਹੀਂ ਆਉਂਦਾ। ਭਾਈ ਸਾਹਿਬ ਨੇ ਦੂਜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਚੰਦਨ ਦਾ ਰੁੱਖ ਬਿਲਕੁਲ ਛੋਟਾ ਹੈ ਤੇ ਸਿੰਬਲ ਦੇ ਰੁੱਖ ਵੱਲ ਝਾਤੀ ਮਾਰੋ, ਉਹਦਾ ਆਕਾਰ ਉਹਦਾ ਵਿਸਤਾਰ ਕਿੰਨਾ ਹੈ। ਜੇ ਕਹੀਏ ਵੀ ਇਹ ਰੁੱਖ ਬੜਾ ਉੱਚਾ ਹੈ, ਇਹਦੇ ਫੁੱਲ ਬੜੇ ਸੋਹਣੇ ਲੱਗਦੇ ਨੇ, ਕਹਿਣ ਲੱਗੇ ਉਚਾਈ ਨੂੰ ਤੇ ਫੁੱਲਾਂ ਨੂੰ ਕੀ ਕਰਾਂਗੇ ਜੇ ਉਹਦੇ ਫਲਾਂ ਵਿੱਚ ਰਸ ਨਹੀਂ ਭਰਿਆ। ਭਾਈ ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ, ਕਹਿੰਦੇ ਨੇ ਕਦੀ ਗਿਰਜ ਨੂੰ ਇਲ ਨੂੰ ਉੱਡਦੀ ਦੇਖਿਓ, ਇਲ ਧਰਤੀ ਤੋਂ ਉੱਡਦੀ ਏ, ਅਸਮਾਨ ਦੇ ਸਿਖਰ ਵੀ ਜਾਂਦੀ ਏ, ਤੇ ਕਿੰਨਾ ਸਮਾਂ ਅੱਖਾਂ ਟਿਕਾ ਕੇ ਰੱਖੀਏ ਤਾਂ ਪਤਾ ਲੱਗਦਾ ਇਲ ਉੱਡਦੀ ਪਈ ਏ। ਇਲ ਭਾਵੇਂ ਅਸਮਾਨ ਵਿੱਚ ਉੱਡੇ ਪਰ ਇੰਨੀ ਉੱਚੀ ਉੱਡਣ ਦੇ ਬਾਵਜੂਦ ਉਹ ਅੱਖਾਂ ਨਾਲ ਧਰਤੀ ਤੇ ਵੇਖਦੀ ਏ, ਜਿੱਥੇ ਮਰਾ ਪਿੰਜਰ ਮਿਲੇ ਉੱਥੇ ਆ ਕੇ ਬਹਿ ਜਾਂਦੀ। ਕਹਿਣ ਲੱਗੇ ਕੀ ਕਰਾਂਗੇ ਦੀ ਉਚਾਈ ਨੂੰ ਜੀ, ਇੰਨਾ ਉੱਚਾ ਉੱਡ ਕੇ ਵੀ ਜੇ ਪਿੰਜਰ ਚੂੰਡਦੀ ਪਈ ਏ ਤੇ ਫਿਰ ਉਹਦੀ ਉਚਾਈ ਕਿਸੇ ਕੰਮ ਨਹੀਂ। ਉਹ ਗੁਰੂ ਕੇ ਸਿੱਖਾ ਭਾਵੇਂ ਗਾ ਲਈ, ਭਾਵੇਂ ਵਜਾ ਲਈ, ਭਾਵੇਂ ਗੁਰਦੁਆਰੇ ਵਿੱਚ ਬਹਿ ਕੇ ਉੱਚੀ ਉੱਚੀ ਵਿਖਿਆਨ ਕਰ ਲਈ, ਜੇ ਮੇਰੇ ਦਾਤੇ ਦੀ ਕਿਰਪਾ ਨੂੰ ਸ਼ਬਦ ਨਹੀਂ ਕਮਾਇਆ, ਉਪਦੇਸ਼ ਨਹੀਂ ਕਮਾਇਆ, ਜੀਵਨ ਨਹੀਂ ਕਮਾਇਆ, ਤੇ ਸੱਚ ਜਾਣੀ ਤੇਰੀ ਉੱਚੀ ਉਡਾਰੀ ਇਸ ਤਰ੍ਹਾਂ ਜਿਵੇਂ ਇਲ ਦੀ ਉਡਾਰੀ ਹੁੰਦੀ, ਤੇਰਾ ਉੱਚਾਪਣ ਇਸ ਤਰ੍ਹਾਂ ਜਿਵੇਂ ਉੱਚੇ ਮਣਕੇ ਹੁੰਦੇ ਨੇ, ਤੇਰਾ ਉੱਚਾਪਣ ਇਸ ਤਰ੍ਹਾਂ ਕਿ ਜਿਵੇਂ ਇੱਕ ਸਿੰਬਲ ਦਾ ਰੁੱਖ ਹੁੰਦਾ ਹੈ। ਭਾਈ ਸਾਹਿਬ ਨੇ ਇੱਕ ਕਵਿਤ ਕਿਹਾ, ਕਹਿਣ ਲੱਗੇ ਜੈਸੇ ਮਾਲਾ ਮੇਰ ਪੋਈਤ ਸਭ ਉੱਪਰ ਕਹਿ, ਸਿਮਰਨ ਸੰਖਿਆ ਮੈਂ ਨਾ ਆਵਤ ਵਡਾਈ ਕਹਿ। ਸਿਮਰਨ ਦੀ ਗਿਣਤੀ ਵਿੱਚ ਕਦੀ ਉੱਚਾ ਮਣਕਾ ਨਹੀਂ ਆਇਆ। ਕਹਿਣ ਲੱਗੇ ਜੈਸੇ ਬਿਰਖਨ ਬਿਖੈ ਪੇਕੀਐ ਸਿੰਬਲ ਉੱਚੋ, ਨੇਫਲ ਭਇਓ ਸੋ ਅਤ ਅਧਕਾਈ ਕਹਿ। ਤੀਜਾ ਬਚਨ ਕੀਤਾ, ਜੈਸੇ ਪੰਛੀਆਂ ਮੈਂ ਇਹ ਇਲ ਜਿਹੜੀ ਸਭ ਤੋਂ ਉੱਚਾ ਉੱਡਦੀ, ਜਿਸ ਜੈਸੇ ਪੰਛੀਆਂ ਮੈਂ ਉੜਤ ਆਕਾਸ਼ ਚਾਰੀ,
ਨੇਫਲ ਭਇਓ ਸੋ ਉੱਚੀ ਮਤ ਪਾਏ ਕਹਿ ਤੇ ਇਸ ਤਰ੍ਹਾਂ ਗੁਰਦੁਆਰੇ ਤੈਸੇ ਗਾਇਬੋ ਬੁਝਾਇਬੋ ਸੁਣਾਏਬੋ ਨਾ ਕਛੂ ਤੈਸੇ ਗੁਰ ਉਪਦੇਸ਼ ਬਿਨ ਤ੍ਰਿਗ ਚਤਰਾਈ ਕਹਿ ਜੇ ਜੀਵਨ ਨਹੀਂ ਤੇ ਸੱਚ ਜਾਣੀ ਗੁਰਮੁਖਾਂ ਤੇਰਾ ਗਾਉਣਾ ਵਜਾਉਣਾ ਕਿਸੇ ਅਰਥ ਨਹੀਂ ਰੱਖਦਾ। ਮੈਂ ਬੇਨਤੀ ਕਰ ਰਿਹਾ ਪਿਛਲੇ ਦਿਨਾਂ ਤੋਂ ਪਾਠ ਕਰੀਏ ਕੀਰਤਨ ਕਰੀਏ ਬਾਣੀ ਪੜੀਏ ਕਥਾ ਸੁਣੀਏ ਤੇ ਕਰੀਏ ਪਰ ਗੁਰਦੁਆਰੇ ਵਿੱਚ ਕਥਾ ਕੀਰਤਨ ਕਰਨ ਵਾਲੇ ਦਾ ਜੀਵਨ ਹੋਣਾ ਅਤ ਜ਼ਰੂਰੀ ਏ ਤੇ ਜਦੋਂ ਜੀਵਨ ਨਹੀਂ ਨਾ ਹੁੰਦਾ ਫਿਰ ਲੋਕੀ ਧਰਮ ਦਾ ਮਜ਼ਾਕ ਉਡਾਉਂਦੇ ਨੇ ਫਿਰ ਲੋਕੀ ਧਰਮ ਦੇ ਵਸਤਰਾਂ ਦਾ ਮਜ਼ਾਕ ਉਡਾਉਂਦੇ ਨੇ। ਮੈਂ ਦੋ ਤਿੰਨ ਉਦਾਹਰਨਾਂ ਦੇ ਕੇ ਅੱਗੇ ਤੁਰਨਾ। ਬੁੱਲੇ ਨੇ ਇੱਕ ਗੱਲ ਕਹੀ ਸੀ ਉਹਨੇ ਦੇਖੋ ਆਖਿਰ ਜਦੋਂ ਧਰਮ ਸਥਾਨਾਂ ਵਿੱਚੋਂ ਧਰਮ ਥਾਨ ਭ੍ਰਸ਼ਟ ਹੋ ਜਾਣ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੁਕ ਆਉਂਦੀ ਤੁਸੀਂ ਜਾ ਕੇ ਸਾਰੇ ਪੜ੍ਹ ਲਿਓ ਇਹ ਸ਼ਬਦ ਹੁੰਦਾ ਕਾਲ ਨਾ ਹੀ ਜੋਗ ਨਾ ਹੀ ਨਾ ਹੀ ਸਤ ਕਾ ਢੱਬ ਉੱਥੇ ਇੱਕ ਤੁਕ ਆਉਂਦੀ ਕਹਿਣ ਲੱਗੇ ਥਾਂ ਨਸ਼ਟ ਜੱਗ ਭ੍ਰਸ਼ਟ ਹੋਏ ਡੂਬਤਾ ਵੀ ਜੱਗ ਕਹਿੰਦੇ ਜਿੰਨਾ ਥਾਵਾਂ ਤੋਂ ਧਰਮ ਨਿਕਲਣਾ ਹੈ ਜੇ ਗੁਰਦੁਆਰੇ ਮੰਦਰ ਮਸੀਤਾਂ ਭ੍ਰਸ਼ਟ ਹੋ ਜਾਣ ਕਹਿਣ ਲੱਗੇ ਦੁਨੀਆਂ ਨੂੰ ਤਾਰਨ ਦਾ ਹੋਰ ਕੋਈ ਰਾਹ ਹੀ ਨਹੀਂ ਦੁਨੀਆਂ ਡੁੱਬਦੀ ਉਦੋਂ ਵੀ ਜਦੋਂ ਧਰਮ ਦੀ ਥਾਂ ਤੇ ਬੈਠੇ ਹੋਏ ਬੰਦੀ ਭ੍ਰਸ਼ਟੇ ਜਾ ਇਹ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਜਿਹੜੇ ਮੈਂ ਦੋ ਤਿੰਨ ਉਦਾਹਰਨਾਂ ਦੇਣੀਆਂ ਨੇ। ਬੁੱਲੇ ਨੇ ਇੱਕ ਗੱਲ ਕਹੀ ਸੀ ਕਹਿੰਦਾ ਬੁੱਲਿਆ ਠਾਕਰ ਦੁਆਰੇ ਨਾ ਜਾਈ ਜਿੱਥੇ ਮੋਮਨ ਭੋਗ ਲਗਾਏ। ਮੈਂ ਇਸ ਕਰਕੇ ਕਹਿਣਾ ਚਾਹੁੰਦਾ ਕਿ ਜਦੋਂ ਧਰਮ ਅਸਥਾਨਾਂ ਤੇ ਬੈਠੇ ਹੋਏ ਬੰਦੇ ਭ੍ਰਸ਼ਟ ਹੋ ਜਾਣਗੇ ਖਿਮਾ ਕਰਿਓ ਉੱਥੋਂ ਧਰਮ ਕਦੀ ਸੰਚਾਰ ਨਹੀਂ ਹੋਵੇਗਾ। ਕਹਿੰਦਾ ਬੁੱਲਿਆ ਠਾਕਰ ਦੁਆਰੇ ਨਾ ਜਾਈ ਜਿੱਥੇ ਮੋਮਨ ਭੋਗ ਲਗਾਏ ਵਿੱਚ ਮਸੀਤੀ ਪੈਂਦੇ ਧੱਕੇ ਮੁੱਲਾਂ ਤਿਉੜੀ ਪਾਏ ਅਮੀਰ ਜਾਦਿਆਂ ਨੇ ਬੂਹੇ ਉੱਤੇ ਚੋਬਦਾਰ ਖੜਾਏ ਮਲ ਦਰਵਾਜ਼ਾ ਰੱਬ ਸੱਚੇ ਦਾ ਜਿੱਥੋਂ ਦਿਲ ਦਾ ਫਿਕਰ ਮਿਟ ਜਾਏ। ਇਹਦਾ ਮਤਲਬ ਉਹਨੂੰ ਕਹਿਣਾ ਪਿਆ ਧਨੀ ਰਾਮ ਚਾਤ੍ਰਿਕ ਨੇ ਕਵਿਤਾ ਲਿਖੀ। ਮੈਂ ਇਸ ਕਰਕੇ ਥੋੜੀਆਂ ਜਿਹੀਆਂ ਉਦਾਹਰਨਾਂ ਬਾਹਰੋਂ ਅਰਜ਼ ਕਰਨ ਲੱਗਾ ਕਿ ਲੋਕ ਕਿਉਂ ਧਰਮ ਤੇ ਉਂਗਲ ਚੁੱਕਦੇ ਨੇ। ਆਪਾਂ ਸਾਰੇ ਕਈ ਪਜਾਣੇ ਆ ਕਿ ਸਿੱਖੀ ਦੇ ਪ੍ਰਚਾਰ ਲਈ ਜਿਹਨੂੰ ਪੁੱਛੋ ਉਹ ਐ ਅੰਦਰੋਂ ਸਾਰੀ ਆਪਣੀ ਫਾਈਲ ਖੋਲ ਕੇ ਰੱਖ ਦਿੰਦਾ ਆਹ ਵੀ ਮਾੜਾ ਹੋ ਰਿਹਾ ਆਹ ਵੀ ਮਾੜਾ ਹੋ ਰਿਹਾ ਆਹ ਵੀ ਮਾੜਾ ਹੋ ਰਿਹਾ ਤੇ ਮੈਂ ਕਹਿੰਦਾ ਕਰ ਕੌਣ ਰਿਹਾ ਜੀ ਕੌਣ ਹੈ ਜਿਹੜਾ ਮਾੜਾ ਕਰਦਾ ਪਿਆ। ਉਹਨੇ ਇੱਕ ਸ਼ਬਦ ਵਰਤਿਆ ਸੀ ਉਹਨੇ ਬੜੀ ਸੋਹਣੀ ਗੱਲ ਕਹੀ ਹੋ ਸਕਦਾ ਕਿਸੇ ਨੂੰ ਭਾਏ ਨਾ ਪਰ ਹਕੀਕਤ ਹੈ। ਉਹ ਕਹਿੰਦਾ ਨਾ ਕੋਈ ਠਾਕੁਰ ਤੇ ਨਾ ਕੋਈ ਪੂਜਕ ਸਭ ਰੋਟੀ ਦੇ ਅਪਰਾਲੇ। ਧਰਮ ਥਾਂ ਕੀ ਬਣਦੇ ਪਏ ਨੇ ਨਾ ਕੋਈ ਠਾਕੁਰ ਤੇ ਨਾ ਕੋਈ ਪੂਜਕ ਸਭ ਰੋਟੀ ਦੇ ਅਪਰਾਲੇ ਚਿੱਟੀਆਂ ਪੱਗਾਂ ਤੇ ਦੋਹਰੇ ਟਿੱਕੇ ਅੰਦਰੋਂ ਮਨ ਦੇ ਕਾਲੇ। ਉਹ ਕਹਿਣ ਲੱਗਾ ਹੱਥ ਵਿੱਚ ਮਾਲਾ ਮੂੰਹ ਵਿੱਚ ਮੰਤਰ ਕੱਛ ਵਿੱਚ ਤੇਜ ਕਟਾਰੀ ਐਸੇ ਠੱਗਾਂ ਨਾਲੋਂ ਚੰਗੇ ਖੀਸੇ ਕਤਰਨ ਵਾਲ। ਇਹਦਾ ਮਤਲਬ ਕਿ ਜਦੋਂ ਧਰਮ ਦੀ ਥਾਂ ਤੇ ਇਹੋ ਜਿਹੀ ਦੁਰਗਤੀ ਹੋਣ ਲੱਗਦਾ। ਮੇਰੇ ਬਾਬਾ ਜੀ ਨੇ ਬਾਣੀ ਵਿੱਚ ਇਹ ਸ਼ਬਦ ਨਹੀਂ ਕਹਿ ਉਹਨਾਂ ਕਿਹਾ ਕਹਿਣ ਲੱਗੇ ਕਾਜੀ ਹੋਏ ਰਿਸ਼ਵਤੀ ਵੱਟੀ ਲੈ ਕੇ ਹੱਕ ਗਵਾਏ। ਜਿਹੜਾ ਧਰਮ ਦੀ ਗੱਲ ਕਰਨ ਵਾਲਾ ਸੀ ਕਾਬੇ ਵਿੱਚੋਂ ਕੁਬਰ ਉੱਠਣ ਲੱਗ ਪਿਆ। ਮੈਂ ਉਸ ਦਿਨ ਬੇਨਤੀ ਕੀਤੀ ਸੀ ਕਿ ਕੀਰਤਨੀਆਂ ਹੋਵੇ ਪ੍ਰਚਾਰਕ ਹੋਵੇ ਪਾਠੀ ਹੋਵੇ ਭਾਵਾਂ ਉਹ ਗੁਰੂ ਕਾ ਗ੍ਰੰਥੀ ਹੋਵੇ ਤੇ ਖਿਮਾ ਕਰਿਓ ਭਾਵੇਂ ਉਹ ਪ੍ਰਬੰਧਕ ਸ਼੍ਰੇਣੀ ਵਿੱਚ ਹੋਵੇ ਹਰ ਬੰਦਾ ਗੁਰਦੁਆਰੇ ਵਿੱਚ ਚੌਂਕੀਦਾਰ ਤੋਂ ਲੈ ਕੇ ਉੱਚੇ ਪ੍ਰਬੰਧਕ ਤੱਕ ਹਰ ਇੱਕ ਨੂੰ ਇੰਨੀ ਸਮਝ ਆਉਣੀ ਚਾਹੀਦੀ ਹੈ ਮੇਰੀ ਸਿੱਖੀ ਦਾ ਮੂਲ ਸਿਧਾਂਤ ਕੀ ਹੈ। ਇਹ ਸਮਝਣਾ ਹੋਵੇ ਜੇ ਆਪਾਂ ਕੀਰਤਨ ਕੋਈ ਕਰੇ ਤੇ ਬਾਹਰ ਜਾ ਕੇ ਪੁੱਛਦੇ ਬਰੀਏ ਵੀ ਇਹ ਬਾਣੀ ਵਿੱਚ ਇਹ ਗੱਲ ਲਿਖੀ ਹੈ ਉਸ ਵੇਲੇ ਹਾਸਾ ਹੁੰਦਾ ਵੀ ਉਹ ਬੰਦਿਆ ਰੱਬ ਦੇ ਆ ਰੋਜ਼ ਗੁਰਦੁਆਰੇ ਨੇੜੇ ਰਹੀਏ ਤੇ ਇੰਨੀ ਸਮਝਣਾ ਪਏ। ਮੈਂ ਇੱਕ ਬੇਨਤੀ ਜਿਹੜੀ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਵਿੱਚੋਂ ਦੇਖੋ ਬਾਬੇ ਨਾਨਕ ਨੇ ਇੱਕ ਸ਼ਬਦ ਕਿਹਾ ਸੀ ਕਹਿੰਦੇ ਨੇ ਕਈ ਵਾਰੀ ਕਈ ਬੰਦੇ ਗੁਰੂ ਕੋਲ ਰਹਿੰਦੇ ਨੇ ਪਰ ਅੰਦਰੋਂ ਕਦੀ ਨਾਮ ਨਾਲ ਭੇਜਦੇ ਨੇ। ਮਾਰੂ ਰਾਗ ਦਾ ਇਹ ਸ਼ਬਦ ਹੈ ਸ਼ਬਦ ਤੁਸੀਂ ਪੂਰਾ ਜਾ ਕੇ ਘਰ ਪੜਿਓ। ਮੈਂ ਸਿਰਫ ਕੁਝ ਉਦਾਹਰਨਾਂ ਦੇਣੀਆਂ ਨੇ। ਉੱਥੇ ਹਜ਼ੂਰ ਨੇ ਸਿਰਫ ਇੱਕ ਸਰੋਵਰ ਦੀ ਉਦਾਹਰਨ ਲਈ ਕਦੀ ਸਰੋਵਰ ਵੱਲ ਝਾਤੀ ਮਾਰੋ ਉੱਥੇ ਛੋਟੇ ਛੋਟੇ ਕਮਲ ਦੇ ਫੁੱਲ ਉੱਗੇ ਨੇ। ਦਾਤਾਰ ਕਹਿੰਦੇ ਨੇ ਉਹ ਡੱਡੂ ਦੇਖੋ ਬਾਣੀ ਦੇ ਸ਼ਬਦ ਨੇ ਤੇ ਜੇ ਕੋਈ ਬੰਦਾ ਇਹਨਾਂ ਨੂੰ ਲੈ ਕੇ ਤਰਕ ਕਰੀ ਜਾਏ ਤੇ ਉਹਦੇ ਅੰਦਰ ਦੀ ਅਗਿਆਨਤਾ ਹੋ ਸਕਦੀ ਹੈ। ਅਸੀਂ ਕਿਉਂਕਿ ਅੱਖਾਂ ਨਾਲ ਦੂਜਿਆਂ ਦੇ ਚਿਹਰੇ ਵੇਖਣ ਹਿਲੇ ਹਾਂ ਸਟੇਜ ਤੇ ਬਹਿ ਕੇ ਇੱਕ ਦੂਜੇ ਨੂੰ ਥੱਲੇ ਲਾਣ ਤੇ ਹਿਲੇ ਹਾਂ ਪਰ ਆਪਣੀਆਂ ਅੱਖਾਂ ਨਾਲ ਕਦੀ ਆਪਣੇ ਗਿਰਵਾਨ ਵਿੱਚ ਝਾਤੀ ਮਾਰ ਕੇ ਦੇਖੀਏ ਕਿ ਮੇਰਾ ਅੰਦਰ ਕਿੱਥੇ ਕੁਖਲੋਤਾ ਹੋਇਆ ਹੈ। ਜਿਸ ਦਿਨ ਬੰਦਾ ਆਪਣੇ ਚਿਹਰੇ ਨੂੰ ਦੇਖਣ ਲੱਗ ਪਏਗਾ ਸੱਚ ਜਾਣੋ ਦੂਜੇ ਦੇ ਚਿਹਰੇ ਦੇ ਔਗਣ ਨਹੀਂ ਕੱਢੇਗਾ ਆਪਣਾ ਚਿਹਰੇ ਨਹੀਂ ਦਿਸਦਾ ਪਿਆ। ਮੇਰੇ ਸਤਿਗੁਰੂ ਨੇ ਸ਼ਬਦ ਵਰਤੇ ਨੇ ਸ਼ਬਦ ਆਰੰਭ ਹੁੰਦਾ ਮਾਰੂ ਮਹੱਲਾ ਪਹਿਲਾ ਬਿਮਲ ਮਜ਼ਾਰ ਬਸ ਨਿਰਮਲ ਜਲ पद्मन जावल रे, पद्मन जावल जल रे, संगत संग दोख नहीं रे। दादुर तू कबे ना जानस रे, भगत सबाल बस निर्मल जल अमृत ना लक्ष रे। बस जल नित ना वस्त अलियल, मेर चचा गुण रे। चंद कुमुदनी दूरो निवस अन पौ कारण रे। अमृत दूध मत जो कुछ शह जय शहद गुड़ मिठा सब कुछ दुध विच पिया, पर तेरी बिरती कैसी बनी। हजूर दा शब्द जदो आरंभ करने हैं, इस शब्द दी रहाओ दी तोके दादर, दादर दा अर्थ है गड्डू। तू कदे ना जान सरे, किन्ने सरोवर विच रहन वाले गड्डू तेनू कदी समझ नहीं पई। क्यों महाराज? कहन लगे किन्नी बदकिस्मती होए, रोज सरोवर विच रहना है ते तू सारी जिंदगी जाला ते चिक्कड़ ही खांदा रहे है। तेनू अजे तक यही नहीं समझ पई इस चिक्कड़ दे उते कमल दा फुल उग गए ते जिदी सुगंधी लैण वास्ते भौरे किन्नी दूर तो आउंदे। धर्म दी दशा की हकीकत है? कहन लगे सरोवर विच रहन वाला गड्डू कदी भी कमल दी सार नहीं जानदा, ते भवरा दूरों आउंदा है ते भवरा आउंदा भी दिन विच इक अद्धी वारी। उन्हें आउणा सुगंधी माननी है अपने टिकाने नू चल पिया, पर डड्डू सारी जिंदगी चिक्कर खांदा रहा, ओनू कमल दे फुल दी सार नहीं। हजूर फिर कहिंदे ने तू कहेगा भी देखो इस सरोवर विच चिक्कड़े दी मेरा कसूर की है? साहब कहिंदे नहीं, असल विच आपो अपनी बिरती है। उस सरोवर विच निर्मल पानी भी है, उस सरोवर विच जाला भी है, उस सरोवर विच कमल का फुल भी उगा है। जे चिक्कड़ विच रह के कमल सुगंधी पैदा कर सकता है ते तू औगणा नाल भरिया होया विच रह के नाम की सुगंधी क्यों नहीं लै सकता? किन्ने सिर्फ तेरा एक बहाना है। शब्द आरंभ हुंदा है विमल मझार बस निर्मल जल पद्मन जावल रे, के निर्मल पानी दे विच, पानी विच जाला भी है चिक्कड़ भी है कमल दा फुल भी है। साहब कह लगे पद्मन जावल जल रे संगत संग दोख नहीं रे। कमल दा फुल जाले विच रह के चिक्कड़ विच रह के भी कदी अपने आप नूं लिबड़न नहीं देंदा। कदी सिख दी ऐसी बिरती हो जाए कि इन्ने चिक्कड़ दे विच रहन दे बावजूद भी अपने आप नूं कमल दी तरह निर्लेप रखे, अपने आप नूं किते दोष लेप शे विच ना आउंदे। अगला बचन हजूर ने कीता, कहन लगे देख तू नेड़े रह के कुछ ना खटिया। सवेरे कमल खिलदा ते जदों रात नूं चंद्रमा दी चाननी आउंदी है ते उदों कुमियां खिड़दियां ने। उन्हां नूं चांदनी दी रोशनी नूं देख के चंद्रमा नूं देख के कुमी खिड़ीए। साहब कहन लगे तेरे नालों तां आ चंगी मना, चंद्रमा किन्नी दूर है कुमी पानी विच। उस कमी ने इको दम चंद्रमा नूं देख के खेड़ा लैंदा, उह दूर रह के भी प्यारे तो कुर्बान जांदी है, तू नेड़े रह के भी कदी प्यारे नूं प्यार नहीं कीता। शब्द वरते के चंद कुमुदनी दूरों निवसस अन पौ कारण ने, उहदे अंदर दी खिच दूरों भी उहनूं उहदा बना के रख दीए। अगला बचन कीता अमृत दूध देख अमृत वर्गा दुध है, अंदर एदे शहद वर्गी मिठास है, खंड वर्गी मिसाल मिठास है, पर तेरी बिरती की है पिशन प्रीत ज्यों रे। तू उस दुध ते कोल रह के भी केवल ता केवल चिचर दी तरह खून ही गंदा पी जाने, तेनू समझ ही कोई नहीं इस खून दे अगे अमृत वर्गा दुध भी है। हकीकत एवे गुरुद्वारियां दा ध्यान तारनिया रोज अरदास विच, इस करके के उत्थे जीवन निकलदा है, उत्थे जीवन वाला पाठ करे, उत्थे जीवन वाला कथा करे, उत्थे जीवन वाला कीर्तन करे। हां दावा कदी किसे चीज दा ना करे, सारी जिंदगी निम्रता विच रहे। मैं उस दिन बेनती कीती सी गुरु के ग्रंथी नूं, भावे अज साडी बंतर जिहड़ी दिनों दिन किथे जा पहुंची। भाई वीर सिंह होणा ने अमर लेख विच एक लेख लिखिया सी भाई, मैं इस करके बेनती कीती कि गुरुद्वारे नाल संबंधित विषय, उन्हां भाई दे विषय ते एक शब्द लिखिया सी, किन्ने ने कदी ओ भी भाई सी जिन्हों कहा सी मरदानिया लोग तेनू डूम कहणगे पर नानक तेनू अपना भाई कहेगा। शब्द वरत्या सी भाई मरदाना, कहन लगे कदी ओ भी समा सी कि जदो भाई साहिब भाई सत्तां बलवंड वर्गे भी परत के सत्कारे गए। कदी ओ भी समा सी भाई नंद लाल वर्गे, भाई मंझ वर्गे, भाई गुरदास वर्गे ते बाबा बुढ़ा वर्गे भी गुरु के ग्रंथी सन, ते गुरु हरगोबिंद साहिब सच्चे पातशाह बाबा बुढ़ा साहिब आउंदे सन ते उठ के सिंघासन तो अदब करदे हुंदे सन। मैं बेनती करा जिदन रमदास बाबा जी ने अकाल चलाना कीता ते ग्रंथी गोवे एहो जिहा ਸਤਿਕਾਰ ਕਰਨਾ ਸਿੱਖੋ ਤੇ ਗੁਰੂ ਹਰਗੋਬਿੰਦ ਸਾਹਿਬ ਤੋਂ। ਹਜ਼ੂਰ ਨੂੰ ਕਿਹਾ ਸੀ ਦਾਤਾ ਬਸ ਇੱਕ ਕਿਰਪਾ ਕਰਿਓ, ਮੈਂ ਰਮਦਾਸ ਚੱਲਾਂ ਵਾਂ। ਭਾਈ ਸਬਰੀ ਉੱਥੋਂ ਤੋਂ ਬੈਠੇ ਨੇ ਕਵਿਚਰੀ ਜਥਾ, ਤੁਸੀਂ ਮਿਹਰ ਕਰਿਓ ਕਿ ਅੰਤਲੇ ਸਮੇਂ ਮੇਰੇ ਨੂੰ ਸਾਂਭ ਲਿਆ ਜੇ। ਅੰਤਲਾ ਸਮਾਂ ਆਇਆ, ਗੁਰੂ ਹਰਗੋਬਿੰਦ ਸਾਹਿਬ ਗਏ, ਤਵਾਰੀਖ ਦੇ ਪੰਨੇ ਕਹਿੰਦੇ ਨੇ ਕਿ ਜਦੋਂ ਗਏ ਬਾਬਾ ਬੁੱਢਾ ਸਾਹਿਬ ਆਸਣ ਤੇ ਬੈਠੇ ਸਨ, ਉੱਠਣ ਲੱਗੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਅੱਗੇ ਵੱਧ ਕੇ ਉਹਨਾਂ ਦੇ ਗੋਡਿਆਂ ਨੂੰ ਹੱਥ ਲਾ ਦਿੱਤਾ ਕਿ ਬਾਬਾ ਜੀ ਤੁਸੀਂ ਇੱਥੇ ਟਿਕੋ, ਅਸੀਂ ਕਹਾਂਗੇ ਲਓ ਜੀ ਜਦੋਂ ਅਸੀਂ ਬੁੱਧੀ ਦੇ ਤਲ ਤੇ ਜੀਆਂਗੇ ਜ਼ਰੂਰ ਤਰਕ ਕਰਾਂਗੇ। ਗੁਰੂ ਸੀ ਜੀ ਉਹ ਸਿੱਖ ਦੇ ਕਿਵੇਂ? ਮੈਂ ਕਹਿੰਦਾ ਉਸੇ ਗੁਰੂ ਦੀ ਜੋਤ ਕਹਿੰਦੀ ਹੈ ਜੋ ਸਾਥ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖੀ ਜੋ ਆਪ ਜਪੈ ਅਵਰੈ ਨਾਮ ਜਪਾਵੈ। ਉਹੀ ਗੁਰੂ ਦੀ ਜੋਤ ਕਹਿੰਦੀ ਹੈ ਗੁਰਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਖੰ ਪਾਪੀ ਪੀ ਗਤ ਪਾਏ। ਉਸੇ ਗੁਰੂ ਦੀ ਜੋਤ ਤੇ ਕਹਿੰਦੀ ਹੈ ਕਿ ਜੋ ਦੀਸੈ ਗੁਰਸਿੱਖੜਾ ਇਸ ਨਿਵ ਨਿਵ ਲਾਗੋ ਪਾਏ ਜੀਓ। ਸਾਹਿਬ ਕਿਰਪਾਲੂ ਜੀ ਉਸੇ ਜੋਤ ਨੇ ਕਿਹਾ ਕਿ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਤਿਆਂ, ਜਿਹੜਾ ਸਿੱਖ ਗੁਰੂ ਦੇ ਚਰਨਾਂ ਵਿੱਚ ਪੈ ਗਿਆ ਉਹਦੇ ਵੱਡੇ ਭਾਗ ਨੇ। ਗੁਰੂ ਕੇ ਗ੍ਰੰਥੀ ਦਾ ਅੰਤਲਾ ਸਮਾਂ ਆਇਆ, ਆ ਸਾਲ ਜਾਂਦਾ ਪਿਆ। ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਗੱਲ ਬੜੀ ਹੋਣੀ ਹੈ, ਥਾਂ ਥਾਂ ਤੇ ਹੁੰਦੀ, ਸਾਰੇ ਕਹਿੰਦੇ ਪਏ ਕਿ ਗੁਰੂ ਗ੍ਰੰਥ ਸਾਹਿਬ ਦਾ ਆਪਾਂ 400 ਸਾਲਾਂ ਮਨਾਉਣਾ। ਮੈਂ ਕਹਿੰਦਾ ਕੱਲਾ 400 ਸਾਲਾਂ ਗੁਰੂ ਗ੍ਰੰਥ ਸਾਹਿਬ ਦਾ ਨਹੀਂ, ਗੁਰੂ ਕੇ ਗ੍ਰੰਥੀ ਦਾ ਦਿਨ ਮਨਾਓ ਤੇ ਉਹੋ ਜਿਹਾ ਗ੍ਰੰਥੀ ਕਿਤੇ ਪਰਤ ਕੇ ਮਿਲ ਜਾਣ ਜਿਹਦੇ ਜੀਵਨ ਨੂੰ ਦੇਖ ਕੇ ਪਿੰਡਾਂ ਦੇ ਪਿੰਡ ਬਦਲ ਜਾਂਦੇ ਸਨ। ਬਾਬਾ ਬੁੱਢਾ ਸਾਹਿਬ ਅੰਤਲਾ ਸਮਾਂ ਆਇਆ, ਗੁਰੂ ਹਰਗੋਬਿੰਦ ਸਾਹਿਬ ਗਏ ਨੇ। ਮੇਰੇ ਕਿਰਪਾਲੂ ਜੀ ਬਾਬਾ ਬੁੱਢਾ ਸਾਹਿਬ ਦਾ ਉੱਥੇ ਅਦਬ ਕੀਤਾ, ਉੱਠਣ ਲੱਗੇ ਪਰ ਉੱਠਣ ਨਹੀਂ ਦਿੱਤਾ। ਆਪ ਸਾਰੀ ਰਾਤ ਬਚਨ ਬਿਲਾਸ ਕੀਤੇ। ਮੈਂ ਕਹਿੰਦਾ ਵਾਹ ਗੁਰੂ ਕੇ ਗ੍ਰੰਥੀ ਤੇਰਾ ਅਦਬ ਤੁਹਾਡਾ ਸਤਿਕਾਰ। ਜਦੋਂ ਅੰਤਲਾ ਸਮਾਂ ਆਇਆ ਤੇ ਬਾਬਾ ਜੀ ਦੇ ਅੰਤਲੇ ਸਮੇਂ ਗੁਰੂ ਹਰਗੋਬਿੰਦ ਸਾਹਿਬ ਨੇ ਵਧਾਈ ਦਿੱਤੀ ਸੀ। ਆਪ ਬਹੁਤ ਘੱਟ ਨੂੰ ਪਤਾ ਹੋਵੇਗਾ ਅੰਤਲੇ ਸਮੇਂ ਕਿਆ ਸਿੱਖੋ ਵਧਾਈ ਹੋਵੇ। ਲੋਕੀ ਜਨਮ ਦੀ ਵਧਾਈ ਦਿੰਦੇ ਨੇ, ਇੱਥੇ ਸਿੱਖ ਦੇ ਚਲਾਣੇ ਦੀ ਵਧਾਈ ਪੁੱਛਿਆ ਕਿਉਂ? ਕਹਿਣ ਲੱਗੇ ਹਕੀਕਤ ਇਹ ਵੇ ਅਫਸੋਸ ਉਹਨਾਂ ਦਾ ਕਰੀਦਾ ਜਿਹੜੇ ਜ਼ਿੰਦਗੀ ਤਬਾਹ ਕਰਕੇ ਜਾਂਦੇ ਨੇ, ਜਿਨ੍ਹੇ 113 ਸਾਲ ਦੀ ਸੇਵਾ ਵਿੱਚ ਇੱਕ ਦਿਨ ਵੀ ਦਾਗ ਨਹੀਂ ਲੱਗਣ ਦਿੱਤਾ। ਇਹਦੇ ਜਾਣ ਤੇ ਵਧਾਈ ਨਾ ਦਿਆਂ ਤੇ ਹੋਰ ਕੀ ਦਿਆਂ, ਜ਼ਿੰਦਗੀ ਨੂੰ ਕਮਾ ਕੇ ਗਏ ਨੇ। ਕੇਵਲ ਵਧਾਈ ਨਹੀਂ, ਗੁਰੂ ਕੇ ਗ੍ਰੰਥੀ ਦਾ ਅਦਬ ਹੈ। ਆਪ ਮੋਢਾ ਲਾਇਆ ਤੇ ਚਿਖਾਂ ਤੱਕ ਆਪ ਲੈ ਕੇ ਗਏ। ਕੇਵਲ ਮੋਢਾ ਨਹੀਂ, ਗੁਰੂ ਕੇ ਸਿੱਖੋ ਜਦੋਂ ਚਿਖਾਂ ਨੂੰ ਅੱਗ ਲੱਗੀ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰ ਸੇਜਲ ਸਨ, ਜਿੱਤੇ ਦਿਨ ਬਾਬਾ ਜੀ ਦਾ ਅੰਤਲੀ ਅਰਦਾਸ ਨਹੀਂ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਰਮਦਾਸ ਹੀ ਰਹੇ ਨੇ, ਭਾਈ ਗੁਰਦਾਸ ਨੇ ਪਾਠ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਉਹਨੇ ਦਿਨ ਉੱਥੇ ਟਿਕੇ ਹੈ। ਕੀ ਇਸ ਗੁਰੂ ਕੇ ਗ੍ਰੰਥੀ ਦਾ ਅਦਬ ਨਹੀਂ? ਗੁਰਦੁਆਰੇ ਵਿੱਚ ਪਾਠ, ਕੀਰਤਨ, ਕਥਾ, ਵਿਚਾਰ, ਸਭ ਤੋਂ ਪਹਿਲੀ ਗੱਲ ਕਿ ਕਹਿਣ ਦੇ ਨਾਲ ਨਾਲ ਥੋੜਾ ਬਹੁਤ ਜੀਵਨ ਜ਼ਰੂਰ ਕਮਾਇਆ ਜਾਏ, ਜੀਵਨ ਤੋਂ ਬਿਨਾਂ ਨਹੀਂ। ਮੇਰੇ ਸਾਹਿਬ ਕਿਰਪਾਲੂ ਜੀ ਨੇ ਕਿਰਪਾ ਕੀਤੀ ਹੈ, ਕਹਿਣ ਲੱਗੇ ਗੁਰਦੁਆਰੇ ਬਣਾਉਣੇ ਬੜੇ ਸੌਖੇ ਜੇ, ਸਿੱਖ ਬਣਾਉਂਦਿਆਂ ਕਈ ਸਾਲ ਲੱਗ ਜਾਂਦੇ ਨੇ। ਇਕਬਾਲ ਨੇ ਇੱਕ ਸ਼ਬਦ ਕਹੇ ਸਨ, ਅੱਜ ਜਿਤਨਾ ਦੁਨੀਆਂ ਦੀ ਧਰਤੀ ਤੇ ਧਰਮ ਦਾ ਪ੍ਰਸਾਰ ਹੈ, ਦੇਖੋ ਮੰਦਿਰ ਇੱਕ ਦਿਨ ਵਿੱਚ ਖੜਾ ਹੋ ਜਾਣਾ, ਮਸੀਤ ਇੱਕ ਦਿਨ ਵਿੱਚ ਬਣ ਸਕਦੀ ਏ, ਗਿਰਜਾ ਗੁਰਦੁਆਰੇ ਜਿਤਨੀਆਂ ਮਰਜ਼ੀ ਉੱਚੀਆਂ ਇਮਾਰਤਾਂ ਬਣਾ ਲਓ, ਗੁਰੂ ਕੇ ਸਿੱਖੋ ਕਰੋੜਾਂ ਸਾਲਾਂ ਬਾਅਦ ਕਿਤੇ ਕਮਾਈ ਵਾਲਾ ਟਾਵਾਂ ਟਾਵਾਂ ਇੱਕ ਅੱਧਾ ਨਿਕਲਦਾ ਹੁੰਦਾ। ਇਮਾਰਤ ਬਣ ਜਾਣੀ ਬੜੀ ਸੌਖੀ ਹੈ, ਜੀਵਨ ਬਣਨਾ। ਮੇਰੇ ਸਤਿਗੁਰੂ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿੰਦੇ ਨੇ ਸਿੱਖਾਂ ਗੁਰਦੁਆਰਾ ਕਾਹਦੇ ਲਈਏ? ਮੈਂ ਉਹ ਬੇਨਤੀ ਕਰਕੇ ਸਮਾਪਤੀ ਕਰਨੀ ਚਾਹੁੰਦਾ ਹਾਂ। ਦੇਖੋ ਗੁਰਦੁਆਰੇ ਅਸੀਂ ਕਾਹਦੇ ਲਈ ਆਉਂਦੇ ਹਾਂ? ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਬਾਹਰ ਲੱਗੀ ਹੋਵੇ ਅੱਗ, ਬੰਦਾ ਹੋਵੇ ਸੜਦਾ, ਤੇ ਇੱਕੋ ਦਮ ਕਹਿ ਵੀ ਭੱਜ ਕੇ ਪਾਣੀ ਵਿੱਚ ਛਾਲ ਮਾਰ ਦਿਓ, ਪਾਣੀ ਅੱਗ ਨੂੰ ਬੁਝਾਉਂਦਾ। ਤੇ ਮੈਂ ਇੱਕ ਬੇਨਤੀ ਆਰੰਭ ਵਿੱਚ ਕੀਤੀ ਏ ਕਿ ਮੇਰਾ ਗੁਰੂ ਗ੍ਰੰਥ ਸਾਹਿਬ ਸਾਕਸ਼ੀ ਜੇ, ਕਿਸੇ ਵੀ ਪੱਖ ਪਾਸੋਂ ਪੱਖਪਾਤ ਨਹੀਂ, ਜੋ ਗੁਰੂ ਨੇ ਕਿਹਾ ਉਹ ਕਹਿਣਾ ਜ਼ਰੂਰੀ ਏ। ਗੁਰੂ ਦੀ ਗੱਲ ਲੁਕਾਉਣੀ ਵੀ ਅੱਤ ਦਾ ਪਾਪ ਹੀ ਹੈ। ਭਾਈ ਸਾਹਿਬ ਕਹਿੰਦੇ ਨੇ ਬਾਹਰ ਲੱਗੀ ਹੋਵੇ ਅੱਗ ਤੇ ਬੰਦਾ ਕਹਿੰਦਾ ਚਲੋ ਛਾਲ ਮਾਰੋ ਪਾਣੀ ਵਿੱਚ, ਘੱਟੋ ਘੱਟ ਪਾਣੀ ਸਾਨੂੰ ਬਚਾ ਤੇ ਦਏਗਾ। ਭਾਈ ਸਾਹਿਬ ਕਹਿੰਦੇ ਨੇ ਅੱਗ ਤੋਂ ਬਚਣ ਲਈ ਪਾਣੀ ਵੀ ਚਾਹੀਦਾ ਹੈ, ਤੇ ਜੇ ਬੰਦਾ ਬੇੜੀ ਵਿੱਚ ਬੈਠਾ ਹੋਵੇ, ਦਰਿਆ ਵਿੱਚ ਛਾਲ ਮਾਰੇ ਤੇ ਪਾਣੀ ਵਿੱਚ ਅੱਗ ਦੇ ਭਾਂਬੜ ਬਣਨ ਲੱਗ ਪੈਣ, ਫਿਰ ਦੱਸੋ ਕਿਹੜੀ ਥਾਂ ਤੇ ਜਾ ਕੇ ਅੱਗ ਬੁਝਾਉਣੀ? गुरुद्वारे कादे लिए आने बार साढ़े अंदर काम क्रोध की अग ने साड़े पे भाई साहब कहते ने अंदर अग अग दे भांगड़ पै मचते ने इथे पंकज मोह पग नहीं चल है किन्नी अग है पर ने तित सरवरड़ है पहले निवासा पानी पावक तिना किया इथे ते अग दियां लहरां ने बंदे दे अंदर अग है हंस हेत कोभ लोभ कोप चारे नदियां अग हुण बाहर दी अग तो बचन लई कहने काम की अग सतांदी है गुरुद्वारे जावां मत्था टेकां दाता शांति दे क्रोध की अग सतांदी है ईरखा की अग सतांदी है पराई तात की अग सतांदी है भाई साहब कहिंदे ने अग लगे ते पानी विच छाल मारी दी है अग बुझे ते जिस पानी विच अग लग जाए किथे अग बुझाओगे बाहर की अग गुरुद्वारे बचानी बुझानी है ते जिथे गुरुद्वारे आके भांबड़ अग दे बल जान ओ कदी भी सिख आस ना रखे मेरी अग इथों बुझ सके जे इथे आके अग नहीं बुझी ते केड़ी थां ते अग बुझेगी भाई साहब ने दूजा बचन कहा है कहिंदे ने असीं डर दे मारे बाहरों भजने आ कि किले भी जाइए कि किले भी जाके बचाए मैनू बाहरों कोई लुट ना लै बाहरों कोई चोरी ना कर लै कहिंदे ने जिहड़ा बंदा अपने आप नूं बचाण लई किले भी जांदा है ते किले विच बैठा होया बादशाह उहदा सिर कलम करदा है ते उस बंदे ने जाना किथे है जिस बंदे ने वकारां तों बचण लई अंदर आउणा है ते अंदर भी उहदा सिर लाहण वाली बिरती बणी होवे ते किहड़ी थां ते आपां जावांगे जी भाई साहब कहिंदे ने बंदा डरदा होया देखो राजे की शरण भी जांदा है ते जे राजे लोकां दीआं जेबां कट लै ते उहने किहड़ी थां ते जाणा एक बेनती करां देखो कोई होवे प्रचारक होवे कीर्तनिया होवे कथा वाचक होवे प्रबंधक होवे कोई होवे ऐस गुरु सतगुरु दा घर कोई भी होवे गुरु घर दी दौलत बेईमानी नाल असी वरतांगे लोक परलोक विच भला नहीं धन गुरु अमरदास नूं इक्को शब्द कहा सी बाबे मोरी ने बाबा मोरी साहब ने कहा सी कि साडे बापू दे घर अंदर रुपये दे ढेर लगे ने ते साडी बिरती की है जी तुरे फिरना मैं मैनू कोई इहदे च कहन झिझकझाक नहीं गोलक विचों डालर कढ़ी जाने इंडिया भी देखना पांच मत्था टेकना मत्था टेकदिया सर घर का ना कोई हो भी रुपये जेब च पा लेने कदी सिखी बई कि ये पाठ करने वाले दे भला हो सकेगा ये गल्ला कौन कहेगा जे असी निकांगे ते मेरे सतगुरु ने बड़े कमाल दे बचन कहे ने वह कहिंदे ने देखो बाबे मोरी ने कहा साडे घर रुपया बड़ा है लोगों कहा भी बड़ी चढ़ चढ़दी है कहन लगे सानू के लगे सानू के बापू वर्तन नहीं देंदा ते धन गुरु अमरदास सचे पातशाह के जदों पता लगा सवेरे आवाज दिती संगत नूं कि सवेरे सारे मोहरां लैके आयो सिक्के लैके आओ लैके आए इन्ना ढेर लग गया चुकन नहीं दिता आवाज दिती बेटा मोहरी तुसी कहिंदे सो माया की जरूरत ते बेटा लै जाओ चुक ले जाओ इहनूं घर जाके वरतो कहिंदे ने जदों चुकन लगा कहन लगे गिन तो बिना नहीं पहला गिनो पर गिनियां भी कले ने कवि संतोख सिंह कहिंदे ने एक एक वह जिहड़ा सिक्का सी गिन लगा सारी रात लंघ गई सवेरे अमृत वेले तक गिन के जदों गठ बन ली कहिंदा महाराज इन्ने हो गए लै जल गुरु साहब ने कहा पुत्र एक बारी अपने हाथ दिखा दे हाथ दिखाए रुपये गिन गिन के सारे काले होए पे सारी कालख अंदर भरी पई उस वेले कहिंदे ने हजूर ने कहा बेटा लै जरूर जा पर मेरे लाल गिन के हाथ काले हो गए ने हाथ धोला पहला हाथ धोते एक वारी दो वारी पांच सात वारी कहिंदे ने हाथ धोते पर अंदर रेखावां विचों कालख नहीं सी गई उस तरह कालख भरी ते सतगुरु ने कहा दिखा अंदर उन्हां चक्कर चिन्हां विच उस तरह कालख भरी पई ते मेरे कृपालू ने कहा बेटा आ कालख अंदरों कढ़ेगा तां ऐ कहन लगा पिता जी जिहड़ी इन्हां रेखावां दे विच हाथ दियां लीकां च कालख चली गई साबन नाल भी निकलदी कहिंदे पुत्तर अजे ते गिणे ने कालख हथां नूं लगी ए सत वारी धोतिआं नहीं लत्ती ते जिद्दन खान लग पियो अंदर इन्ना काला हो जाएगा कई जन्म लगणगे परत के निसाब होणे बस एक गल चेते रखी गुरु घर की चीज है देखो मेरे साहब ने कहा अग लगे गुरु कोल जाईदा है ते गुरु कोल अग दे भांबड़ बालांगे ते किहड़ी थां ते शांति मिलेगी बाहरों डर के गुरु कोल बचन जाणा है जे इथे भी काम क्रोध ने साडा खहरा नहीं छड़ना किथे जाएंगे जे इथे आके ओट लैणी है इथे भी अंदर दा भय वे भाई साहब ने तुक कही है मैं कबीतरज कर देना तुसी जाके सारे अर्थ पढ़ लियो अर्थ यही ने कहन लगे बाहर की अगन बूझत जर सलता कह नौ मैं जो लागा अगन कैसे कह बुझाई है बाहर ते भाग ओट लीजियत पोट गढ़ गढ़ में जो लूट लीजिए कहो कत जाइए चोरन को त्रास बाए शरण गए नरेंद्र मारे मकीपत जियो कैसे कह बुचाइए कह लगे माया डर डर पत हार गुरुद्वारे जावे तहां जो व्यापै माया कहो कट जाइए। कितने केड़ी थाए जिथे जाके कह अंदर दा टिका मिले गुरुद्वारियां दा ध्यान त्यां धरी दे इथे पाठ करके शांति मिले गुरुद्वारियां दा ध्यान अरदास भी तां धरी दे इथे कीर्तन सुनिए अंदर नू टिका मिले ध्यान तां धरी दे इथे बैठे होए दे जीवन विचो सानू मैं कौंदी होवे। साहब कहिंदे ने जिथे पंजां तख्तां नू तू चेते करने ते जो भाई साहब भाई कान सिंह नाभा होणा ने गुरुद्वारे दीआं निशानियां दित्तियां जो पंथक तौर ते वे पहली गल गुरुद्वारा बिल्डिंग नहीं गुरुद्वारा तां बणदा जे उत्थे प्रकाश होवे ते संगत वी आउंदी होवे। खिमा करियो घर विच असीं प्रकाश करने आ पर कदी नहीं कहा इह गुरुद्वारा है घर विच प्रकाश करन दे बावजूद भी कहिंदे आ कि मेरा घर ही कदी कहा गुरुद्वारा नहीं। गुरुद्वारे दीआं निशानियां कुछ वक्खरियां ने पहली गल उत्थे गुरु ग्रंथ साहिब दा प्रकाश होवे दूजी निशानी के उत्थे संगत वी होवे तीजी निशानी उत्थे कीर्तन पाठ दी मर्यादा कायम होवे चौथी निशानी उत्थे पंगत वी लगदी होवे पंजवी निशानी उत्थे निशान वी झुलदा होवे ते छेवी निशानी उत्थे खाण तो पहला नगारा वी वजदा होवे कि जेड़ा मर्जी आओ शब्द छको ते भावे लंगर छको सारियां लई दरवाजे खुले इवें गुरुद्वारे दी निशानी तां असीं गुरुद्वारियां दा ध्यान धरने आ। मेरे साहिब ने कहा पंजां तख्तां ते सरबत गुरुद्वारियां दा उन्हां अगली गल जिहड़ी कही है वह सानू करनी अत जरूरी है। भाई काम सिंह जी कहिंदे ने हर गुरुद्वारे दे नाल बच्चियां नू तालीम देण वास्ते सकूल होवे ते ध्यान दिया जे गुरु अंगद साहब ने जदों धर्मशाला कायम कीती जिहड़े बच्चे अजे बोलना सिखे सन उसे धर्मशाला विच गुरु अंगद साहब उन्हां नू गुरमुखी दी महारनी पै सिखांदे सन। ध्यान दिओ गोइंदवाल गई धर्मशाला भाई गुरदास जी आगरे तो आए ते बच्चे छोटे छोटे खेडदे पै सन आ कंचन कंचे खेडन बांटे खेडन ते एक ने जदों मारिया निशाना ते नाल ही कहा ये मारा गुरु के नाम का दूजे ने फिर कहा बचाया मैनू गुरु के नाम का ते भाई गुरदास ने मथे ते ला के हथ कहा मेरे दाता जिन्हां बच्चियां दी खेड विच गुरु आ जाए वह जिंदगी दी खेड कदी नहीं हार सकदे। कि साडे गुरुद्वारियां दे नाल पहली गल गुरुद्वारे नाल जिथे लंगर दा कीर्तन कथा दा ये प्रबंध है उत्थे स्कूल दा प्रबंध होवे तीसरा उन्हां बचन कीता सी उत्थे शफाखाना जरूर होवे उत्थे दवा दरमल दा प्रबंध होवे लोड़वंद दी उत्थे सेवा कीती जाए नाल बचन कीते सन कि उत्थे इस्त्रियां दी सिखलाई लई उचित प्रबंध कीता जाए। जदों असीं गुरुद्वारे दी गल करने आ ना सच जाणो कोई भी पक्ष नहीं रहिंदा जिहड़ा संसार दा सानू गुरुद्वारे विचों ना मिले। गुरु के सिखो आओ एक अरदास करिए कि मेरे दातिया तू मेहर कर क्योंकि तेरी मेहर तो बिना बंदे दे वस दा रोग नहीं तू तरस खा साडे ते असी नलायक वार वार भुल जाने आ असी गलती करने आ असी क्योंकि आलने विचों डिगण दा यतन पै करने चेते रखियो जिहड़ा बोट आलने विचों डिग पै उहनू परत के कोई पांदा नहीं। एक बेनती करिए दाता असी साडी मत नहीं असी आलने विचों डिगन लगे हाँ तू मां है सानू परत के आलने विच फिर पा समझ कोई नहीं सानू ते फिर मैं बेनती संपूर्णता इत्थे करां पंज तख्त साडे सियासी तौर ते अगवाई करदे ने गुरुद्वारियां च जिथे धर्म प्रचार भी चलदा है उत्थे पंथक विचारां करनियां कोई माड़ी गल नहीं उत्थे पंथ दे वादे लई सोचना कोई माड़ी गल नहीं। एक बेनती अखीर ते करनी चाहना बड़ी सोहनी गल इकबाल ने कही सी कहिंदा लोग दो तरह की जिंदगी जींदे ने केड़ी जी ओ कहिंदे ने सवेर की जिंदगी उन्हां दी खोर है ते शाम की जिंदगी उन्हां दी खोर है। पुछया जी किवें ते खास करके इंडिया विच बहुत वेखण नूं मिलेगा जिद्दन धर्म की गल चलेगी ना भी फलाना बंदा जिहड़ा श्रोमणी कमेटी मैंबर बंदा मैनूं खिमा करियो सब तो पहला अगे दस्तार बन के कृपाण पा के वाहगुरु जी का खालसा वाहगुरु जी की फतेह ते जिद्दन ठेकियां दी बोली हुंदी है ना ते खिमा करियो सब तो पहला फोटोआं उन्हां दीआं लगियां हुंदियां ये प्रबंध है। मेरे सतगुरु जी ने बाणी विच कहा ते उत्थे इकबाल ने एक गल कही वह कहिंदा है चंदा देते हैं मस्जिद में शराब पीते हैं मैं खाने में चंदा देते हैं मस्जिद में शराब पीते हैं मैं खाने में खुदा भी राजी रहे शैतान भी नाराज ना हो। रब भी राजी रहे ਤੇ ਸ਼ੈਤਾਨ ਨੂੰ ਕਿਉਂ ਨਾਰਾਜ਼ ਕਰਨਾ? ਕਿਉਂਕਿ ਕੱਲ ਨੂੰ ਸ਼ੈਤਾਨ ਦੀ ਫਿਰ ਲੋੜ ਪੈਣੀ ਹੈ, ਕਿਉਂਕਿ ਮਸਜਿਦ ਦੇ ਵਿੱਚ ਮੈਂ ਕਬਜ਼ਾ ਕਰਨਾ ਹੈ ਨਾ. ਕਹਿਣ ਲੱਗੇ, ਚੰਦਾ ਦੇਤੇ ਹੈ ਮਸਜਿਦ ਮੇ, ਸ਼ਰਾਬ ਪੀਤੇ ਹੈ ਮੈਂ ਖਾਨੇ ਮੇ, ਖੁਦਾ ਵੀ ਰਾਜੀ ਰਹੇ, ਸ਼ੈਤਾਨ ਵੀ ਨਾਰਾਜ਼ ਨਾ ਹੋ. ਉਹਨੇ ਫਿਰ ਇਹ ਗੱਲ ਕੀ, ਕਹਿੰਦਾ ਮਸਜਿਦ ਤੋਂ ਬਣਾ ਦੀ ਪਲ ਭਰ ਮੇ, ਇਮਾਨ ਕੀ ਇਰਾਰਤ ਵਾਲੋ ਨੇ, ਮਨ ਆਪਣਾ ਪੁਰਾਣਾ ਪਾਪੀ ਹੈ, ਬਰਸੋਂ ਸੇ ਨਮਾਜ਼ੀ ਬਣ ਨਾ ਸਕਾ. ਇਕਬਾਲ ਬੜਾ ਉਪਦੇਸ਼ਕ ਹੈ, ਮਨ ਬਾਤੋਂ ਸੇ ਮੋਹ ਲੇਤਾ ਹੈ, ਗੁਫਤਾਰ ਕਾ ਗਾਜ਼ੀ ਤੋ ਜੇ ਬਣਾ, ਮਗਰ ਕਿਰਦਾਰ ਕਾ ਗਾਜ਼ੀ ਬਣ ਨਾ ਸਕਾ. ਰੱਬ ਮਿਹਰ ਕਰੇ ਕਿ ਗੁਰਦੁਆਰਿਆਂ ਦਾ ਧਿਆਨ ਟਿਕਾਨੇ ਆ, ਤੇ ਧਿਆਨ ਧਰਦੇ ਆ ਸਾਰ ਗੁਰਦੁਆਰਿਆਂ ਵਿੱਚੋਂ ਸਾਨੂੰ ਜੀਵਨ ਦੀ ਝਲਕ ਪਏ. ਇੱਥੋਂ ਤੱਕ ਅਰਦਾਸ ਸੀ ਕਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਪਰ ਉਹਨਾਂ ਦਾ ਧਿਆਨ ਧਰ ਕੇ ਜਿੱਥੋਂ ਧਰਮ ਦੀ ਕਿਰਨ ਨਿਕਲਦੀ ਹੋਵੇ, ਜਿੱਥੋਂ ਧਰਮ ਦੇ ਚਸ਼ਮੇ ਨਿਕਲਦੇ ਹੋਣ. ਕੱਲ ਅਸੀਂ ਅੱਗੇ ਪੜਾਂਗੇ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ. ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਵੇ. ਅਰਦਾਸ ਅਸਲ ਵਿੱਚ ਇੱਥੋਂ ਸ਼ੁਰੂ ਹੁੰਦੀ ਹੈ. ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ, ਖੋਈਆਂ ਫੁੱਲਾਂ ਬਖਸ਼ ਦੇਣੀਆਂ. ਵਾਹਿਗੁਰੂ ਜੀ ਕਾ ਖਾਲਸਾ